ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਲਾ ਤੀਜਾ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚਾਏ। ਗੁਰ ਰਾਖੇ ਸੇ ਉਬਰੇ, ਹੋਰ ਮਰ ਜੰਮੈ ਆਵੈ ਜਾਏ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਏ। ਗੁਰ ਰਾਖੇ ਸੇ ਉਬਰੇ, ਹੋਰ ਮਰ ਜੰਮੈ ਆਵੈ ਜਾਏ। ਹੋਰ ਮਰ ਜੰਮਹੇ ਆਵਹੇ ਜਾਵਹੇ, ਅੰਤ ਗਏ ਪਛਤਾਵਹੇ। ਬਿਨ ਨਾਵੈ ਸੁਖ ਨਾ ਹੋਈ, ਐਥੈ ਕਮਾਵੈ ਸੋ ਫਲ ਪਾਵੈ। ਮਨਮੁਖ ਹੈ ਪਤ ਖੋਈ, ਜਮਪੁਰ ਘੋਰ ਅੰਧਾਰ ਮਹਾਗੁਬਾਰ। ਨਾ ਤਿੱਥੈ ਭੈਣ ਨਾ ਭਾਈ, ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਈ। ਜਮਪੁਰ ਘੋਰ ਅੰਧਾਰ ਮਹਾਗੁਬਾਰ। ਨਾ ਤਿੱਥੈ ਭੈਣ ਨਾ ਭਾਈ, ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ, ਸਹਿਬ ਜੀਓ ਜਿਉਂ ਬੋਲਾਏ ਤਿਉਂ ਬੋਲੀਏ, ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਗੁਰਗੱਦੀ ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ, ਛਤਰ ਚਵਰ ਤਖਤ ਦੇ ਮਾਲਕ। ਇਹ ਉਹ ਛਤਰ ਹੈ ਜੋ ਰਹਿੰਦੇ ਦੁਨੀਆ ਤੱਕ ਝੁਲਦਾ ਰਹੇਗਾ। ਇਹ ਉਹ ਰਾਜਿਆਂ ਦੇ ਛਤਰ ਨਹੀਂ ਕਿ ਬਾਰਾਂ ਜੋਜਨ ਛਤਰ ਚਲੈ ਥਾ ਦੇਹੀ ਗਿਰਜਨ ਖਾਈ, ਨਹੀਂ। ਇਹ ਉਹ ਛਤਰ ਹੈ जो जुगो जुग अटल है, ए ओ तख्त है जो जुगो जुग अटल है, ए ओ सतगुरु ने जो जुगो जुग अटल ने। धन श्री गुरु ग्रंथ साहिब जी महाराज जी दे अमृत वेले सचखंड श्री हरिमंदर साहिब जी विखे प्रकाशमान हुंदियां आए अज दे पावन हुक्म नाल सांझ पावन दे लई इस समय आप गुरुद्वारा मंजी साहिब दीवान हाल श्री अमृतसर साहिब जी दे इस पावन दर नाल जुड़ बैठे हो। आओ शब्द दी विचार आरंभ करन तो पहला अपना मन स्थित करिए, अंदर दी सुरत नू एकाग्र कर दिया, सावधान एकाग्र चीत दे मार्ग दे पांधे बन के आओ शब्द विचार आरंभ करन तो पहला कलगी धार दशमेश पातशाह जी दी आसीस प्रदान करन हारी बख्शीश नाल चोली परन हारी गुरु नाल सदीवी सांझ कैम रखन हारी इस पावन फतेह नाल सारे प्यार विच भर के सांझ पाओ ते आखो जी वाहेगुरु जी का खालसा वाहेगुरु जी की फतेह। अज दे ए पावन हुक्म मेरे साहब जी ने बख्शिश करके तमाम लोकाई नू कीते ने। ए पावन हुक्म गुरु ग्रंथ साहिब महाराज जी दे 584 अंग तो आरंभ होके 585 अंग तक संपूर्ण होए ने। ए वडहंस राग है ते धन गुरु अमरदास महाराज जी दी मुबारक रसना तो उच्चारण होए होए फरमान ने। आओ धन गुरु अमरदास पातशाह जी दा ओ दर्शाया हुक्म जिसनू बड़े ध्यान नाल सुनन दे लई साहिब दे चरणा विच अरदास करदिया मालक आप कृपा करना ए शब्द पढ़िया जा सके, ए शब्द सुनिया जा सके, ए विचारिया जा सके ते साडे विचारां नू बदल के आप जी दे शब्द विचार जिंदगी बन जान ताकि धर्म दी दुनिया विच चलन दी सानू जाच आ जाए। आओ शब्द विचार आरंभ करन तो पहला एक बारी अपने भले लई अते सर्वत दे भले लई बड़े प्यार विच भर के सारे आखो सतनाम वाहे गुरु वाहे गुरु वाहे गुरु।
सतनाम श्री वाहे गुरु साहिब जी वडहंस महला तीजा एहो शरीर जजरी है इसनो जर पहुंचा आए।
एहो शरीर जजरी है इसनो जर पहुंचा आए। ये शरीर बड़ा खस्ता है, ये बड़ा जर्जरी है, ये पता नहीं जिवें एक बहुत पुराना कपड़ा होवे जैसे बस्तर दे ओडाने दिन दो चार कोराहा ओ पुरे होए ओ जर्जरी बस्तर जिवें तन ते पहनीए दो दिन चार दिन चलन के पता नहीं होने खिच पए ते फट जावन। हजूर कहन लगे तमाम मनुखां दे शरीर जर्जरी शरीर ने। थोड़ी गल ध्यान च रखियो अकेले बुढ़ापे विच ही शरीर जर्जरी नहीं है, इते बचपन विच भी जर्जरी है, इते जवानी विच भी जर्जरी है, इते बुढ़ापे विच भी जर्जरी है। पता नहीं कदों फट जाना है, पता नहीं कदों इस दुनिया तो डेरा किसने कूच कर जाना है। इस नूं जर पहुंचे आए हजूर कहंदे ने जर्जरी शरीर नूं एक दिन बुढ़ापा आ पहुंचदा। जदों बुढ़ापा आ जांदा है हालत की हुंदी है, नैनो नीर बह तन खीना तहे केस दुधवानी रूदा कंठ शब्द नहीं उचरा अब क्या करें प्राणी। ए भलिया जदों बुढ़ापा आ जांदा है ਅੱਖਾਂ ਵੇਖ ਨਹੀਂ ਸਕਦੀਆਂ, ਪੈਰ ਚੱਲ ਨਹੀਂ ਸਕਦੇ, ਹੱਥ ਪਕੜ ਨਹੀਂ ਸਕਦੇ, ਉਸ ਸਮੇਂ ਤੇਰੀ ਮੱਤ ਕੁਝ ਕੰਮ ਨਹੀਂ ਕਰ ਸਕਦੀ, ਤੇਰੀ ਜ਼ੁਬਾਨ ਥਤਲਾਉਂਦੀ ਏ, ਉਸ ਵਿੱਚੋਂ ਸ਼ਬਦ ਵੀ ਪੂਰੇ ਨਹੀਂ ਨਿਕਲ ਸਕਦੇ, ਉਸ ਸਮੇਂ ਕੀ ਕਰੇਗਾ? ਇਸ ਵਕਤ ਸਮਾਂ ਹੈ ਹੀ, ਜਪ ਸਿਮਰਨ ਕਰ, ਇਸ ਨੂੰ ਇੱਕ ਦਿਨ ਜੜ ਆ ਜਾਣੀ ਏ, ਬੁਢਾਪਾ ਆ ਜਾਣਾ। ਪਰਥਰੀ ਹਰੀ ਜੀ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਸੇਧ ਦਿੱਤੀ, ਸੁਣ ਪਰਥਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਧਾਰ, ਐ ਪਰਥਰੀ ਤੂੰ ਰਾਜ ਛੱਡ ਕੇ ਭਾਵੇਂ ਯੋਗੀ ਬਣ ਗਿਆ, ਜਦ ਤੱਕ ਨਾਮ ਦਾ ਆਸਰਾ ਨਹੀਂ ਲੈਵੇਂਗਾ, ਤੇਰਾ ਘਰ ਛੱਡਿਆ ਤੇ ਤੇਰਾ ਜੰਗਲ ਵਿੱਚ ਰਿਹਾ, ਤੇਰਾ ਰਾਜ ਵਿੱਚ ਰਿਹਾ ਤੇ ਤੇਰਾ ਸਾਧੂ ਲਿਬਾਸ ਬਣਾਇਆ ਇੱਕੋ ਜਿਹਾ ਹੀ ਏ। ਉਸ ਪਰਥਰੀ ਹਰੀ ਨੂੰ ਗੁਰੂ ਨਾਨਕ ਨੇ ਗਿਆਨ ਦਿੱਤਾ, ਉਸ ਦੇ ਅੰਦਰੋਂ ਕੁਛ ਬੋਲ ਨਿਕਲੇ। ਪਰਥਰੀ ਹਰੀ ਕਹਿਣ ਲੱਗਾ, ਜਰਾ ਉਪਾਏ ਨਾ ਕਰ ਸਕੇ, ਜਰਾ ਅਵਸਥਾ ਮਾਹੇ, ਭਾਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ। ਦੋ ਅਰਥ ਨੇ ਜਰਾ ਦੇ, ਇੱਕ ਜਰਾ ਦਾ ਅਰਥ ਹੈ ਜਰਾ ਜਿੰਨਾ ਥੋੜਾ ਜਿਹਾ ਵੀ, ਤੇ ਦੂਸਰਾ ਜਰਾ ਦਾ ਅਰਥ ਹੈ ਬੁਢਾਪਾ। ਥੋੜਾ ਜਿਹਾ ਵੀ ਕੁਝ ਕਰ ਨਹੀਂ ਸਕਦਾ ਜਦੋਂ ਬੁਢਾਪਾ ਆ ਜਾਂਦਾ। ਜਰਾ ਉਪਾਏ ਨਾ ਕਰ ਸਕੇ, ਜਰਾ ਅਵਸਥਾ ਮਾਹੇ, ਭਾਵ ਸਾਗਰ ਕੇ ਤਰਨ ਕੋ, ਇੱਥੇ ਤਰਨ ਦੇ ਵੀ ਦੋ ਅਰਥ ਨੇ, ਇੱਕ ਹੈ ਪਾਣੀ ਤੋਂ ਤੈਰਨਾ, ਡੁੱਬਣ ਤੋਂ ਬਚ ਜਾਣਾ, ਦੂਸਰਾ ਤਰਨ ਦਾ ਅਰਥ ਹੈ ਜਵਾਨੀ। ਭਾਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ, ਐ ਜਵਾਨੀ ਵਾਲਿਓ। ਪਰਥਰੀ ਹਰੀ ਨੇ ਇੱਕ ਸੰਦੇਸ਼ ਦਿੱਤਾ, ਆਪਣੀ ਜਵਾਨੀ ਗਵਾ ਨਾ ਬੈਠਿਓ, ਆਪਣੀ ਜਵਾਨੀ ਨੂੰ ਨਸ਼ਿਆਂ ਵੱਲ, ਭੈੜੇ ਔਗਣਾਂ ਵੱਲ ਤੇ ਵਿਕਾਰਾਂ ਵੱਲ ਨਾ ਲਾ ਬੈਠਿਓ, ਤੁਹਾਡੇ ਵਿੱਚ ਬਲ ਹੈ, ਸ਼ਕਤੀ ਹੈ, ਇਸ ਨਾਲ ਧਰਮ ਕਮਾ ਲਓ, ਇਸ ਨਾਲ ਸਤ ਮਾਰਗ ਦੇ ਪੰਧੀ ਬਣ ਜਾਓ। ਇਹ ਮੈਂ ਬੇਨਤੀ ਕਰਦੇ ਹਾਂ, ਜਵਾਨੀ ਹੋਵੇ, ਸੰਭਾਲੀ ਹੋਵੇ, ਗੁਰੂ ਕਾ ਸਿੱਖ ਹੋਵੇ, ਉਸ ਨੂੰ ਅੰਮ੍ਰਿਤ ਵੇਲੇ ਉੱਠਣ ਵਿੱਚ ਰੱਤੀ ਭਰ ਵੀ ਹਿਚਕਚਾਹਟ ਨਹੀਂ। ਬੇਨਤੀ ਕਰਦੇ ਹਾਂ, ਉਹ ਵੱਧ ਤੋਂ ਵੱਧ ਸਰੀਰਕ ਤੌਰ ਤੇ ਵੀ ਰੱਜ ਕੇ ਸੇਵਾ ਕਰ ਲਏ, ਸਰੀਰ ਸਾਥ ਦਿੰਦਾ, ਉਹ ਵੱਧ ਤੋਂ ਵੱਧ ਬੈਠ ਨਾਮ ਜਪ ਲਏ, ਸਰੀਰ ਸਾਥ ਦਿੰਦਾ। ਜਿੰਨਾ ਜਵਾਨੀ ਸੰਭਾਲ ਲਈ, ਉਹ ਸਭ ਤੋਂ ਪਹਿਲੀ ਗੱਲ ਹੈ ਕੁਸੰਗਤ ਤੋਂ ਬਚ ਗਏ। ਭੈੜੇ ਮਨੁੱਖਾਂ ਵੱਲ ਨਹੀਂ ਜਾਂਦੇ, ਉਹ ਧਰਮੀ ਮਨੁੱਖਾਂ ਦੀ ਸੰਗਤ ਵਿੱਚ ਬੈਠਦੇ ਨੇ, ਉਹ ਨਸ਼ਿਆਂ ਵੱਲ ਨਹੀਂ ਜਾਂਦੇ, ਉਹ ਨਾਮ ਦਾ ਨਸ਼ਾ ਪੀਣ ਵੱਲ ਆ ਜਾਂਦੇ ਨੇ, ਉਹ ਧੰਨ ਗੁਰੂ ਰਾਮਦਾਸ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦੇ ਨੇ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਬਚਪਨ ਵੀ ਸੰਭਾਲ ਲੈਣਾ, ਉਹ ਜਵਾਨੀ ਵੀ ਸੰਭਾਲ ਲੈਣਾ, ਬੁਢਾਪਾ ਵੀ ਸੰਭਲ ਜਾਏਗਾ। ਆਓ ਜ਼ਰਾ ਇੱਕ ਸ਼ਬਦ ਧਿਆਨ ਚ ਲਈਏ, 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਧਿਆਨ ਚ ਰੱਖਿਓ, ਤਿੰਨ ਅਵਸਥਾ ਦਾ ਜ਼ਿਕਰ ਹੈ। ਇੱਕ ਨੂੰ ਕਹਿੰਦੇ ਨੇ ਕੁਮਾਰ ਅਵਸਥਾ, ਜਵਾਨੀ ਤੋਂ ਵੀ ਪਹਿਲਾਂ, ਉਹ 12 ਸਾਲ ਦੀ ਉਮਰ ਤੱਕ ਤੂੰ ਬਾਲਪਨ ਵਿੱਚ, ਖੇਡ ਵਿੱਚ, ਨਸਣ ਭੱਜਣ ਵਿੱਚ, ਅਣਜਾਣ ਪੁਣੇ ਵਿੱਚ ਗਵਾ ਬੈਠਾ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, ਹੁਣ 20 ਸਾਲ ਹੋਰ ਲੰਘ ਗਏ, 12 ਤੇ 20, 32 ਸਾਲ ਲੰਘ ਗਏ। ਪਰ ਜਵਾਨੀ ਵਿੱਚ ਉਸ ਸਮੇਂ ਵੀ ਤੂੰ ਜੋ ਗੁਰ ਸੇਵਾ ਤਪਾ ਸਿਰ ਤਪ ਸਾਰ, ਉਹ ਤਪ ਵੀ ਨਾ ਕਰ ਸਕਿਆ। 20 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਐ ਭਲਿਆ, ਆਪਣੀ ਉਮਰ ਦਾ ਤੂੰ ਬੁਢਾਪਾ ਵੀ ਇੰਜੀ ਗਵਾ ਲਿਆ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, 30 ਸਾਲ ਹੋਰ ਲੰਘ ਗਏ। ਧਿਆਨ ਚ ਰੱਖਿਓ, 32 ਤੇ 30, 62 ਸਾਲ ਲੰਘ ਗਏ, ਬੁਢਾਪਾ ਆ ਗਿਆ, ਧਰਮ ਨਹੀਂ ਕਮਾਇਆ, ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੰਗ ਬਲਿਓ, ਸੂਕੇ ਸਰਵਰ ਪਾਲ ਬੰਧਾਵੈ, ਲੂਣਾ ਖੇਤ ਹਥਵਾਰ ਕਰੈ, ਆਇਓ ਚੋਰ ਤੁਰੰਤ ਲੈ ਗਿਓ ਮੇਰੀ ਰਾਖਤ, ਮੁਗਧ ਫਿਰ। ਐ ਭਲਿਆ, ਖੇਤ ਤੇਰਾ ਉਜਾੜ ਦਿੱਤਾ ਕਿਸੇ ਨੇ, ਉਹ ਕੋਈ ਵੱਢ ਕੇ ਲੈ ਗਿਆ, ਹੁਣ ਤੂੰ ਉਸ ਨੂੰ ਵਾੜ ਪਿਆ ਕਰਦਾ, ਵਾੜ ਕਿਸ ਨੂੰ ਕਰੇਗਾ? ਤੇਰੇ ਸਾਰੇ ਸਰਵਰ ਦਾ ਪਾਣੀ ਸੁੱਕ ਗਿਆ, ਹੁਣ ਤੂੰ ਚਾਰ ਚਫੇਰੇ ਵੱਟਾਂ ਪਿਆ ਲਗਾਉਂਦਾ, ਪਾਣੀ ਕੋਈ ਨਹੀਂ, ਵੱਟਾਂ ਕਿਸ ਨੂੰ ਪਿਆ ਲਗਾ ਰਿਹਾ? ਬੁਢਾਪੇ ਵਿੱਚ ਜੇ ਸਭ ਕੁਛ ਗਵਾ ਬੈਠੇ ਤੇ ਹਜ਼ੂਰ ਕਹਿਣ ਲੱਗੇ, ਹੁਣ ਤੇ ਪਛਤਾਵਾ ਹੀ ਹੱਥ ਵਿੱਚ ਰਹਿ ਜਾਏਗਾ। ਇਸ ਕਰਕੇ ਸਰੀਰ ਜਜਰੀ ਹੈ, ਇਸ ਨੂੰ ਜੜ ਪਹੁੰਚਿਆ ਆਏ, ਇਹ ਹੈ ਕਾਚ ਗਗਰੀਆ, ਇਹ ਕੱਚੀ ਗਾਗਰ ਹੈ ਅੰਬ ਮਜਰੀਆ ਉਹ ਕੱਚੀ ਗਾਗਰ ਪਾਣੀ ਤੋਂ ਦੂਰ ਪਈ ਰਹੇ ਤੇ ਗਾਗਰ ਨਜ਼ਰ ਆਉਂਦੀ ਹੈ ਜੇ ਉਸ ਗਾਗਰ ਨੂੰ ਪਾਣੀ ਵਿੱਚ ਰੱਖ ਦਈਏ ਤੇ ਮਿੱਟੀ ਹੈ ਨਾ ਮਿੱਟੀ ਵਿੱਚ ਝੱਟ ਪਾਣੀ ਦਾ ਸੰਬੰਧ ਬਣਿਆ ਇਕਦਮ ਉਹ ਗਾਗਰ ਗਾਗਰ ਨਾ ਰਹਿ ਗਈ ਉਹ ਮਿੱਟੀ ਪਾਣੀ ਦੇ ਸੰਗ ਵਿੱਚ ਪਾਣੀ ਨਾਲ ਕਹਿ ਲਈਏ ਪਾਣੀ ਪਾਣੀ ਹੋ ਗਈ ਕਾਚ ਗਗਰੀਆ ਅੰਬ ਮਝਰੀਆ ਗਰਬ ਗਰਬ ਓਆਹੂ ਮੈਂ ਪਰੀਆ ਨਿਰਭਉ ਹੋਇਓ ਪਿਆ ਨਿਹੰਗਾ ਚੀਤ ਨ ਆਇਓ ਕਰਤਾ ਸੰਗਾ ਲਸ਼ਕਰ ਜੋੜੇ ਕੀਆ ਸੰਬਾਹਾ ਨਿਕਸਿਆ ਫੂਕ ਤਾਂ ਹੋਏ ਗਏ ਸੁਆਹਾ ਉਹ ਭਲਿਆ ਇਹ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੇ ਆਏ ਇਸ ਨੂੰ ਇੱਕ ਦਿਨ ਬੁਢਾਪਾ ਆ ਪਹੁੰਚਦਾ ਹੈ ਜੀ
ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੇ ਜਾਏ
ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਗੁਰੂ ਦਾ ਉਪਦੇਸ਼ ਸੁਣਦੇ ਨੇ ਬਾਣੀ ਨਾਲ ਜੁੜ ਗਏ ਨੇ ਆਪਣਾ ਜੀਵਨ ਆਪੂ ਨਹੀਂ ਚਲਾਉਂਦੇ ਗੁਰੂ ਅਨੁਸਾਰ ਚਲਾਉਂਦੇ ਨੇ ਗੁਰੂ ਜਿਵੇਂ ਆਖਿਆ ਉਵੇਂ ਉੱਠਦੇ ਨੇ ਗੁਰੂ ਜਿਵੇਂ ਆਖਿਆ ਨਿਤਨੇਮ ਤੇ ਅਰਦਾਸ ਕਰਕੇ ਦਿਨ ਆਰੰਭ ਕਰਦੇ ਨੇ ਗੁਰੂ ਜਿਵੇਂ ਆਖਿਆ ਤਿਵੇਂ ਸਾਰਾ ਦਿਨ ਕਿਰਤ ਵਿੱਚ ਰਹਿ ਕੇ ਬੜੇ ਸੁਚੇਤ ਰਹਿੰਦੇ ਨੇ ਮੇਰੀ ਕਿਰਤ ਵਿੱਚ ਵੀ ਕਿਰਤ ਕਿਤੇ ਮੈਲੀ ਨਾ ਹੋ ਜਾਏ ਮੈਂ ਸਾਰਾ ਦਿਨ ਦੁਨੀਆਂ ਵਿੱਚ ਰਹਿਣਾ ਕਿਤੇ ਅੰਦਰ ਦੀ ਸੁਰਤ ਵਿੱਚ ਔਗਣ ਵਿਕਾਰਾਂ ਦਾ ਸੰਬੰਧ ਨਾ ਬਣ ਜਾਏ ਜਿਹੜੇ ਇੰਜ ਗੁਰੂ ਨਾਲ ਜੁੜੇ ਰਹੇ ਉਹ ਗੁਰੂ ਦੁਆਰਾ ਜੀਵਨ ਬਤੀਤ ਕਰਨ ਵਾਲੇ ਗੁਰੂ ਨੇ ਰੱਖ ਲਿਆ ਉਹ ਉਭਰੇ ਕਈਏ ਬਚ ਗਏ ਉਹ ਭਾਵ ਸਾਗਰ ਦੇ ਔਗਣ ਵਿਕਾਰਾਂ ਦੇ ਜਲ ਵਿੱਚ ਡੁੱਬਣ ਤੋਂ ਬਚ ਗਏ ਗੁਰ ਰਾਖੇ ਸੇ ਉਭਰੇ ਹੋਰ ਮਰ ਜੰਮੈ ਆਵੇ ਜਾਏ ਬਾਕੀ ਸਾਰਾ ਸੰਸਾਰ ਗੁਰੂ ਤੋਂ ਬਿਹੂਨ ਮਰਦਾ ਤੇ ਜੰਮਦਾ ਫਿਰ ਜੰਮਦਾ ਤੇ ਫਿਰ ਮਰਦਾ ਮਰ ਮਰ ਜੰਮੇ ਤੇ ਜੰਮ ਕੇ ਫਿਰ ਮਰੇ ਇੰਜ ਹੀ ਕਹਿੰਦੇ ਸੰਸਾਰ ਜੰਮਣ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ ਜੀ
ਹੋਰ ਮਰ ਜੰਮਹੇ ਆਵਹੇ ਜਾਵਹੇ ਅੰਤ ਗਏ ਪਛਤਾਵਹੇ ਬਿਨ ਨਾਵੈ ਸੁਖ ਨਾ ਹੋਈ
ਹੋਰ ਮਰ ਜੰਮੈ ਆਵੇ ਹੈ ਜਾਮ ਹੈ ਅੰਤ ਗਏ ਪਛਤਾਵ ਹੈ ਬਿਨ ਨਾਵੈ ਸੁਖ ਨਾ ਹੋਈ ਬਾਕੀ ਸਾਰਾ ਸੰਸਾਰ ਇੰਜ ਹੀ ਮਰਦਾ ਜੰਮਦਾ ਆਉਂਦਾ ਤੇ ਜਾਂਦਾ ਨਾਮ ਤੋਂ ਬਿਨਾਂ ਸੁਖ ਨਹੀਂ ਇਹ ਗੱਲ ਅੰਦਰ ਪੱਕੀ ਹੋ ਜਾਏ ਸੁਖ ਮਿਲਣਾ ਹੈ ਨਾਮ ਦੇ ਆਸਰੇ ਨਾਮ ਤੋਂ ਬਗੈਰ ਜੋ ਪਰਮੇਸ਼ਵਰ ਨੂੰ ਭੁੱਲ ਜਾਂਦੇ ਨੇ ਹਜ਼ੂਰ ਕਹਿਣ ਲੱਗੇ ਉਹਨਾਂ ਨੂੰ ਜ਼ਿੰਦਗੀ ਵਿੱਚ ਸੁੱਖ ਨਹੀਂ ਮਿਲਦਾ ਨਾਮ ਨਾ ਚੇਤੈ ਮਨਮੁਖ ਗਵਾਰਾ ਜਿਹੜੇ ਨਾਮ ਨਹੀਂ ਚੇਤਦੇ ਉਹ ਮਨਮੁਖ ਨੇ ਉਹ ਗਵਾਰ ਮੂੜ ਨੇ ਇਸ ਕਰਕੇ ਬਾਕੀ ਸਾਰਾ ਸੰਸਾਰ ਇਸੇ ਤਰ੍ਹਾਂ ਮਰਦਾ ਜੰਮਦਾ ਆਉਂਦਾ ਤੇ ਜਾਂਦਾ ਨਾਮ ਤੋਂ ਬਿਨਾਂ ਸੁੱਖ ਹਾਸਲ ਨਹੀਂ ਕਰ ਸਕਦਾ ਹੈ ਜੀ
ਐਥੈ ਕਮਾਵੇ ਸੋ ਫਲ ਪਾਵੇ ਮਨਮੁਖ ਹੈ ਪਤ ਖੋਈ
ਐਥੈ ਕਮਾਵੇ ਇਸ ਜੀਵਨ ਵਿੱਚ ਜੋ ਕਮਾਏਗਾ ਧਿਆਨ ਚ ਰੱਖਿਓ ਕਮਾਵੇ ਦੇ ਅਰਥ ਨੇ ਜੋ ਕਰਮ ਕਰੇਗਾ ਉਹ ਫਲ ਝੋਲੀ ਵਿੱਚ ਪਏਗਾ ਜੇ ਕਿੱਕਰ ਬੀਜੇਗਾ ਕੰਡੇ ਚੁਬਣਗੇ ਜੇ ਅੰਗੂਰ ਬੀਜੇਗਾ ਤੇ ਮਿੱਠੇ ਫਲ ਖਾਏਗਾ ਫਰੀਦਾ ਲੋੜੈ ਦਾਖ ਬਿਜੋਰੀਆਂ ਕਿੱਕਰ ਬੀਜੈ ਜੱਟ ਹੰਡੈ ਉੱਨ ਕਤਾਏ ਦਾ ਪਹਿੰਦਾ ਲੋੜੈ ਪੱਟ ਭਲਿਆ ਜੇ ਕੰਡੇ ਬੀਜ ਕੇ ਅੰਗੂਰ ਖਾਣੇ ਚਾਹੇਗਾ ਤੇ ਮਿਲਣੇ ਕੋਈ ਨਹੀਂ ਜੇ ਤੂੰ ਚਾਹੁੰਦਾ ਹੈ ਮੈਂ ਕੱਤਾਂ ਤੇ ਉੱਨ ਤੇ ਪਹਿਨਾ ਰੇਸ਼ਮ ਧਿਆਨ ਚ ਰੱਖਿਓ ਚੂੰਕਿ ਇੱਥੇ ਬਾਬਾ ਫਰੀਦ ਜੀ ਨੇ ਇੱਕ ਗੱਲ ਸਮਝਾਈ ਹੈ ਸੰਸਾਰ ਵਿੱਚ ਲੋਕ ਉੱਨ ਕੱਤਦੇ ਨੇ ਉੱਨ ਦੇ ਅਰਥ ਨੇ ਜਿਹੜੀ ਬੜੀ ਸਰੀਰ ਨੂੰ ਚੁੱਭਦੀ ਏ ਤੇ ਰੇਸ਼ਮ ਹੈ ਬੜਾ ਮੁਲਾਇਮ ਜਿਹੜਾ ਸਰੀਰ ਨੂੰ ਸੁਖਾਵਾਂ ਰੱਖਦਾ ਤੂੰ ਚਾਹੁੰਦਾ ਵੀ ਕੱਪੜਾ ਉਹ ਪਹਿਨਾ ਜਿਹੜਾ ਮੇਰੇ ਸਰੀਰ ਨੂੰ ਸੁਖਾਵਾਂ ਹੋਵੇ ਪਰ ਕੱਪੜੇ ਤਿਆਰ ਕਰਨ ਦਾ ਜਿਹੜਾ ਸੂਤ ਪਿਆ ਕੱਤਦਾ ਉਹ ਤੂੰ ਉਹਨਾਂ ਦਾ ਕਸਦੈ। ਕਹਿਣ ਤੋਂ ਮੁਰਾਦ ਇਹ ਹੈ ਕਰਮ ਉਹ ਕਰਦੈ ਤੇਰੀ ਮਨਮਤਤਾ ਦੇ, ਐਸ਼ੋ ਇਸ਼ਰਤ ਦੇ, ਨਸ਼ੇ ਸੇਵਨ ਕਰਨ ਦੇ, ਔਗਣ ਵਿਕਾਰ ਕਰਨ ਦੇ, ਜਿਹੜੀ ਤੇਰੀ ਜ਼ਿੰਦਗੀ ਦਾ ਬਹੁਤ ਦੁੱਖਦਾਇਕ ਕਦਮ ਹੈ। ਪਰ ਚਾਹੁੰਦਾ ਹੈ ਮੈਨੂੰ ਸੁੱਖ ਮਿਲਣ, ਨਾ ਭਲਿਆ ਜੋ ਬੀਜੇਗਾ ਉਹੀ ਤੇਰੀ ਝੋਲੀ ਵਿੱਚ ਪਏਗਾ। ਇੱਥੇ ਮੈਂ ਇੱਕ ਬੇਨਤੀ ਕਰਦੇ ਹਾਂ, ਜ਼ਿਮੀਦਾਰ ਖੇਤ ਦੀ ਸੰਭਾਲ ਨਾ ਕਰੇ ਕੰਡੇ ਉੱਗ ਪੈਣ, ਗਲਤੀ ਨਾਲ ਬੀਜ ਗਲਤ ਬੀਜ ਬੈਠੇ ਕੰਡੇ ਉੱਗ ਪੈਣ, ਪਰ ਉਹ ਚਾਹੇ ਵੀ ਇਹ ਕੰਡੇ ਉੱਗ ਪਏ ਨੇ ਮੈਂ ਹੁਣ ਆਪਣੇ ਘਰ ਨਹੀਂ ਲਿਜਾਣੇ, ਖੇਤ ਵਿੱਚ ਹੀ ਵਾਹ ਦੇਵਾਂ, ਇਹ ਮੁਮਕਿਨ ਹੈ। ਪਰ ਹਿਰਦੇ ਦੀ ਧਰਤੀ ਵਿੱਚ ਅਗਰ ਔਗਣ ਵਿਕਾਰਾਂ ਦੇ ਕੰਡੇ ਬੀਜ ਲਏ ਤੇ ਕੋਈ ਆਖੇ ਵੀ ਮੈਂ ਇਸਦਾ ਹੁਣ ਫਲ ਨਾ ਭੋਗਾਂ ਤੇ ਨਾ ਮੁਮਕਿਨ ਹੈ। ਇਸ ਕਰਕੇ ਇੱਥੇ ਕਮਾਵੇ ਸੋ ਫਲ ਪਾਵੇ, ਮਨਮੁਖ ਹੈ ਹਜ਼ੂਰ ਕਹਿਣ ਲੱਗੇ, ਐਸਾ ਮਨਮੁਖ ਹੈ ਵੀ ਜੋ ਕੁਛ ਇੱਥੇ ਕਮਾ ਰਿਹਾ ਉਹ ਝੋਲੀ ਵਿੱਚ ਪਵਾ ਰਿਹਾ, ਪਰ ਮਨਮੁਖ ਹੈ ਪਤ ਖੋਈ ਜੇ ਮਨ ਦੇ ਆਖੇ ਲੱਗ ਕੇ ਕਦਮ ਉਠਾਉਂਦਾ। ਸਮਝਣਾ ਨਾ ਆਪਣੀ ਇੱਜ਼ਤ ਗਵਾ ਲਈ, ਧਿਆਨ ਚ ਰੱਖਿਓ, ਲੋਕ ਤੇ ਚਾਹੁੰਦੇ ਨੇ ਨਾ ਮੈਨੂੰ ਸਨਮਾਨ ਮਿਲੇ, ਮੇਰੀ ਇੱਜ਼ਤ ਹੋਵੇ। ਮੇਰੇ ਸਾਹਿਬ ਕਹਿੰਦੇ ਨੇ ਦੁਨੀਆਂ ਵਿੱਚ ਇੱਜ਼ਤ ਹੀ ਪ੍ਰਾਪਤ ਨਾ ਕਰਦਾ ਰਹੀ, ਰੱਬ ਦੇ ਘਰੋਂ ਤੇ ਗੁਰੂ ਦੇ ਦਰ ਤੋਂ ਤੈਨੂੰ ਸਨਮਾਨਿਆ ਜਾਏ। ਇਹ ਸੱਚ ਹੈ, ਅਗਰ ਵਾਹਿਗੁਰੂ ਦਾ ਸਿਮਰਨ ਹੈ ਤੇ ਗੁਰੂ ਦੇ ਦਰ ਤੇ ਵੀ ਇੱਜ਼ਤ, ਅਗਰ ਵਾਹਿਗੁਰੂ ਦਾ ਸਿਮਰਨ ਹੈ ਸਭ ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪਰਦਾ ਕੱਜਿਆ, ਤੂੰ ਸਿਮਰਨ ਕਰ ਵਾਹਿਗੁਰੂ ਤੇਰੀ ਇੱਜ਼ਤ ਤੱਕ ਲੈਣਗੇ ਤੇ ਮਨਮੁਖ ਬਣ ਕੇ ਜੀਵਾਂਗੇ। ਤੇ ਹਜ਼ੂਰ ਕਹਿਣ ਲੱਗੇ ਇੱਜ਼ਤ ਗਵਾਹ ਬੈਠੀ ਦੀ ਹੈ ਜੀ।
ਜੰਪੁਰ ਘੋਰ ਅੰਧਾਰ ਮਹਾਗੁਬਾਰ, ਨਾ ਕਿੱਥੇ ਭੈਣ ਨਾ ਪਾਈ।
ਜੰਪੁਰ ਉਹ ਜੰਪੁਰ ਇੰਜ ਹੈ ਜਿਵੇਂ ਘੋਰ ਅੰਧੇਰਾ ਹੋਵੇ, ਅਤੇ ਐਸਾ ਮਹਾ ਗੁਬਾਰ ਜਿੱਥੇ ਸੁੱਝੇ ਕੁਛ ਨਾ ਦਿਸੇ ਕੁਝ ਨਾ, ਤੇਰੇ ਵਾਸਤੇ ਜੰਮਪੁਰੀ ਇੰਜ ਦੁਖਦਾਇਕ ਬਣ ਜਾਏਗੀ। ਅੱਜ ਤੂੰ ਜਿਹੜੇ ਭੈਣ ਭਰਾਵਾਂ ਦੀ ਮੋਹ ਮਮਤਾ ਵਿੱਚ ਜ਼ਿੰਦਗੀ ਬਤੀਤ ਕਰਦਾ, ਉੱਥੇ ਕੋਈ ਤੇਰਾ ਭੈਣ ਭਰਾ ਕੰਮ ਨਹੀਂ ਆਉਣਾ। ਜੰਮ ਦੀ ਮਾਰ ਵੇਲੇ, ਪਰਲੋਕ ਦੇ ਦੁੱਖ ਭੋਗਣ ਵੇਲੇ ਕਿਸੇ ਭੈਣ ਸਾਥ ਨਹੀਂ ਦੇਣਾ, ਕਿਸੇ ਭਰਾ ਸਾਥ ਨਹੀਂ ਦੇਣਾ। ਭਾਈ ਭੈਣ ਭਾਂਜੇ ਭਤੀਜੇ ਧੀਰ ਮੇਨਾ ਕੋ, ਸੰਪਤ ਹਜ਼ਾਰੋਂ ਧਰੀ ਰਹੇਗੀ ਮਕਾਨ ਨੇ। ਚੰਪਕ ਚੰਬੇਲੀ ਚੋਆ ਚੰਦਨ ਚੜਾਵੇ ਚਾਰ, ਚੀਲ 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 ਕਾਕ ਖਾਵੇ ਕੋ ਮੈਦਾਨ ਮੇ, ਕੇਸਰੀ ਨਿਹਾਲ ਖਿਆਲ ਕਾਲ ਕੋ ਨਾ ਏਰੇ ਮੂੜ, ਜੇ ਤੋ ਵੱਡੋ ਹੋਏ ਤੇ ਤੋ ਮੂਹੇ ਸੋ ਜਹਾਨ ਮੇ। ਜਾਮਨੀ ਬਸੇਰਾ ਹੈ ਬਖੇਰਾ ਕਿਉਂ ਘਨੇਰਾ ਕੀਨ, ਅੰਤ ਕੋ ਤੋ ਡੇਰਾ ਤੇਰਾ ਲਾਗੇ ਕੋ ਮਸਾਨ ਨੇ। ਭਾਈ ਕਾਨ ਸਿੰਘ ਜੀ ਨਾਭਾ, ਸਤਿਕਾਰਯੋਗ ਮਹਾਂਕਵੀ ਨਿਹਾਲ ਸਿੰਘ ਜੀ ਦੀ ਰਚਨਾ ਉਹਨਾਂ ਮਹਾਨ ਕੋਸ਼ ਵਿੱਚ ਲਿਖੀ ਹੈ। ਕਹਿਣ ਲੱਗੇ ਭਾਈ ਭੈਣ ਭਾਂਜੇ ਭਤੀਜੇ ਧੀਰ ਮੀਨਾ ਕੋ, ਇਹ ਕਿਸੇ ਨੇ ਭੀੜ ਵੇਲੇ ਅੰਤ ਵੇਲੇ ਤੇਰਾ ਸਾਥ ਨਹੀਂ ਦੇਣਾ, ਤੇ ਤੂੰ ਆਖੇ ਮੈਂ ਲੱਖਾਂ ਕਰੋੜਾਂ ਇਕੱਠਾ ਕਰ ਲਿਆ, ਉਹ ਵੀ ਤੇਰਾ ਪ੍ਰਲੋਕ ਵਿੱਚ ਸਾਥ ਨਹੀਂ ਦੇਣਗੇ। ਸੰਪਤ ਹਜ਼ਾਰੋਂ ਧਰੀ ਰਹੇਗੀ ਮਕਾਨ ਮੈਂ, ਤੂੰ ਆਖੇ ਮੈਂ ਤਨ ਤੇ ਬੜਾ ਪਰਫਿਊਮ ਇਤਰ ਫਲੇਲ ਲਗਾਉਂਦਾ, ਕਹਿਣ ਲੱਗੇ ਉਹ ਵੀ ਤੇਰਾ ਸਾਥ ਨਹੀਂ ਦੇਣਗੇ। ਚੰਪਕ ਚੰਬੇਲੀ ਚੋਆ ਚੰਦਨ ਚੜਾਵੇ ਚਾਰ, ਚੀਰ ਚੀਰ ਚੀਲ ਕਾਗ ਖਾਵੇ ਕੋ ਮੈਦਾਨ ਮੈਂ, ਉਹ ਕੇਸਰੀ ਨਿਹਾਲ ਖਿਆਲ ਕਾਲ ਕੋ ਨਾ ਉਹਦੇ ਮੂੜ, ਜੇ ਤੋ ਵੱਡੇ ਹੋਏ ਤੇ ਤੋ ਮੂਏ ਸੋ ਜਹਾਨ ਨੇ। ਇਹ ਤੇ ਸੱਚ ਏ ਨਾ ਵੀ ਜੇ ਵੱਡੇ ਤੋਂ ਵੱਡੇ, ਯਾਦ ਰੱਖ ਸਿਕੰਦਰ ਕੇ ਹੌਸਲੇ ਤੋਂ ਆਲੀ ਥੇ, ਦੁਨੀਆ ਸੇ ਜਬ ਗਿਆ ਤੋ ਦੋਨੋ ਹੱਥ ਖਾਲੀ ਥੇ। ਇਹ ਸੱਚ ਹੈ ਵੀ ਜਾਮਨੀ ਬਸੇਰਾ ਹੈ। ਇਹ ਭਲਿਆ ਜੀਵਨ ਦੀ ਇਸ ਰਾਤ ਵਿੱਚ ਬਖੇਰਾ ਕਿਉਂ ਘਨੇਰਾ ਕੀਨ, ਅੰਤ ਕੋ ਤੋ ਡੇਰਾ ਤੇਰਾ ਲਾਗੇ ਗੋ ਮਸਾਨ ਮੇ। ਹਜ਼ੂਰ ਕਹਿਣ ਲੱਗੇ ਜੰਪੁਰ ਘੋਰ ਅੰਧਾਰ ਮਹਾਗੁਬਾਰ, ਨਾ ਤਿੱਥੇ ਭੈਣ ਨਾ ਭਾਈ, ਉਸ ਪਰਲੋਕ ਦੇ ਐਸੇ ਭਿਆਨਕ ਸਮੇਂ ਵਿੱਚ ਤੈਨੂੰ ਕੁਝ ਵੀ ਨਹੀਂ ਸੁਝਣਾ, ਉੱਥੇ ਕਿਸੇ ਭੈਣ ਤੇ ਭਰਾ ਨੇ ਵੀ ਤੇਰਾ ਸਾਥ ਨਹੀਂ ਦੇਣਾ ਹੈ ਜੀ।
ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਆਈ।
ਹਜ਼ੂਰ ਕਹਿਣ ਲੱਗੇ ਸਰੀਰ ਜਜਰੀ ਹੈ, ਬੜਾ ਖਸਤਾ ਹੈ, ਬੜਾ ਫਟ ਜਾਣ ਵਾਲਾ, ਮਰ ਜਾਣ ਵਾਲਾ ਹੈ, ਇਸ ਨੂੰ ਇੱਕ ਦਿਨ ਜੜ ਪਹੁੰਚ ਆਉਂਦੀ ਏ, ਭਾਵ ਇੱਕ ਦਿਨ ਬੁਢਾਪਾ ਆ ਕੇ ਆ ਮੌਤ ਦੀ ਦਸਤਕ ਦੇਣ ਵਾਸਤੇ ਆ ਖਲੋਂਦਾ ਹੈ ਜੀ।
ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲਏ ਮਿਲਾਏ।
ਇਹ ਤੇਰੀ ਕਾਇਆ ਤਾਂ ਕੰਚਨ ਬਣ ਜਾਏਗੀ, ਇਹ ਸੋਨੇ ਵਰਗੀ ਬਣ ਜਾਏਗੀ। ਹਜ਼ੂਰ ਕਹਿਣ ਲੱਗੇ ਜੇ ਸਤਿਗੁਰੂ ਰਹਿਮਤ ਕਰਕੇ ਆਪਣੇ ਨਾਲ ਮਿਲਾ ਲੈਣ ਤੇ ਗੁਰੂ ਦੀ ਚਰਨ ਸ਼ਰਨ ਵਿੱਚ ਆ ਕੇ ਅਰਦਾਸ ਕਰ, ਐ ਸਤਿਗੁਰੂ ਰਹਿਮਤ ਕਰਨਾ, ਮੈਂ ਦੁਨੀਆਂ ਦੇ ਔਗਣਾਂ ਨਾਲ ਨਾ ਮਿਲਾਂ, ਮੈਂ ਆਪ ਜੀ ਦੀ ਬਾਣੀ ਨਾਲ ਮਿਲ ਜਾਵਾਂ, ਜੇ ਆਪ ਕਿਰਪਾ ਕਰੋ ਤੇ ਸਤਿਗੁਰੂ ਮਿਲਾ ਲੇਵੇ। ਤੇ ਹਜ਼ੂਰ ਕਹਿਣ ਲੱਗੇ ਤੇਰੀ ਕਾਇਆ ਕੰਚਨ ਬਣ ਜਾਏਗੀ, ਜਿਵੇਂ ਸੋਨੇ ਨੂੰ ਕੋਈ ਖਤਰਾ ਨਹੀਂ। ਧਿਆਨ ਚ ਰੱਖ ਲਿਓ, ਹਰਸ਼ਨ ਛੇਦਨ ਦਹਨ ਮੇ ਕੰਚਨ ਦੁਖੇ ਨਾ ਏਸ ਗੁੰਜਨ ਸਿਓ ਤੋਲਨ ਹੁਤੇ, ਹਾਤਕ ਦੁੱਖ ਹੈ ਜੇਸ। ਸਾਰ ਕਿਤਾਬਲੀ ਦਾ ਕਰਤਾ ਲਿਖਦਾ ਕਹਿੰਦਾ ਸੋਨੇ ਨੂੰ ਘਸਾ ਦਿਓ, ਉਸ ਨੂੰ ਕੱਟ ਦਿਓ, ਉਸ ਨੂੰ ਅੱਗ ਵਿੱਚ ਪਾ ਦਿਓ, ਉਹ ਸੋਨੇ ਨੂੰ ਰੱਤੀ ਭਰ ਵੀ ਦੁੱਖ ਨਹੀਂ ਹੁੰਦਾ। ਇੱਕ ਸਮੇਂ ਸੋਨੇ ਨੂੰ ਬੜਾ ਦੁੱਖ ਹੁੰਦਾ, ਕਹਿੰਦਾ ਜਦੋਂ ਉਸ ਨੂੰ ਰੱਤੀਆਂ ਦੇ ਬਰਾਬਰ ਪਾ ਕੇ ਤੋਲਿਆ ਜਾਂਦਾ ਉਹ ਰੋ ਪੈਂਦਾ ਵੀ ਮੇਰੀ ਹੈਸੀਅਤ ਆ ਨਿਕੰਮੀਆਂ ਜੀਆਂ ਰੱਤੀਆਂ ਦੇ ਬਰਾਬਰ ਰੱਖ ਦਿੱਤੀ ਏ, ਮੈਨੂੰ ਇਹ ਤੋਲਣ ਵਾਸਤੇ ਆ ਗਈਆਂ ਨੇ। ਧਿਆਨ ਚ ਰੱਖ ਲੈਣਾ, ਅਗਰ ਗੁਰੂ ਕਾ ਸਿੱਖ ਹੈ ਉਸ ਦਾ ਬੰਦ ਬੰਦ ਕੱਟਿਆ ਜਾਏ ਕੋਈ ਦੁੱਖ ਨਹੀਂ, ਉਸ ਦੀ ਖੋਪਰੀ ਲੈ ਜਾਏ ਕੋਈ ਦੁੱਖ ਨਹੀਂ, ਉਹਨਾਂ ਨੂੰ ਤੱਤੀਆਂ ਤਵੀਆਂ ਤੇ ਬਿਠਾ ਦਈਏ ਕੋਈ ਦੁੱਖ ਨਹੀਂ। ਪਰ ਗੁਰੂ ਕਾ ਸਿੱਖ ਵੇਖਦਾ ਅਗਰ ਮੇਰੀ ਜ਼ਿੰਦਗੀ ਵਿੱਚ ਕੋਈ ਔਗਣ ਹਿਰਦੇ ਚ ਘਰ ਕਰ ਜਾਏ, ਕੋਈ ਵਿਕਾਰ ਹਿਰਦੇ ਵਿੱਚ ਘਰ ਕਰ ਜਾਏ ਤੇ ਕਹਿੰਦਾ ਮੇਰੀ ਜ਼ਿੰਦਗੀ ਮੇਰੇ ਸਵਾਸਾਂ ਦਾ ਮੁੱਲ ਕੀ ਇਹ ਝੂਠ ਹੈ, ਕਿ ਮੇਰੇ ਸਵਾਸਾਂ ਦਾ ਮੁੱਲ ਔਗਣ ਤੇ ਵਿਕਾਰ ਨੇ, ਕਿ ਮੇਰੇ ਸਵਾਸਾਂ ਦਾ ਮੁੱਲ, ਮੈਂ ਬੇਨਤੀ ਕਰਦਿਆਂ ਇਹ ਸੰਸਾਰ ਦਾ ਕੋੜ ਕਪਟ ਮੇਰੀ ਜ਼ਿੰਦਗੀ ਹੈ। ਇਹ ਗੱਲ ਸੱਚ ਕਰਕੇ ਜਾਣ ਲੈਣਾ। ਜਦੋਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਹੁਣ ਲਾਹੌਰ ਤੱਤੀਆਂ ਤਵੀਆਂ ਤੇ ਬਿਠਾਉਣ ਲਈ ਅੱਜ ਜਾਣ ਦੇ ਕਦਮ ਉੱਠਦੇ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਗੁਰ ਸਿੰਘਾਸਨ ਬਖਸ਼ਿਸ਼ ਕਰਦੇ ਨੇ, ਹੁਣ ਤੱਤੀਆਂ ਤਵੀਆਂ ਤੇ ਬੈਠੇ ਮੇਰੇ ਸਤਿਗੁਰੂ, ਗਰਮ ਗਰਮ ਰੇਤਾ ਸੀਸ ਵਿੱਚ ਪਵਾਉਂਦੇ ਮੇਰੇ ਸਤਿਗੁਰੂ ਅੰਦਰ ਸੱਤ ਤੇ ਖਲੋਤੇ ਨੇ। ਧਿਆਨ ਚ ਰੱਖਿਓ, ਉਸ ਸਮੇਂ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਮੁੱਖੋਂ ਇੱਕ ਗੱਲ ਕਹਿੰਦੇ ਨੇ, ਤੁਸੀਂ ਆਪਣੀ ਜਿੱਦ ਤੇ ਕਿ ਕਹਿੰਦੇ ਹੋ ਵੀ ਅਸੀਂ ਸੱਚ ਤੇ ਖਲੋਤੇ ਹਾਂ, ਅਸੀਂ ਸੱਚ ਦੇ ਪਹਿਰੇਦਾਰ ਹਾਂ, ਤੁਹਾਨੂੰ ਸ਼ਹੀਦ ਕਰ ਦਿਆਂਗੇ, ਫਿਰ ਸੱਚ ਦੀ ਆਵਾਜ਼ ਕਿੱਥੋਂ ਕੱਢੋਗੇ। ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਜੋ ਆਪਣੇ ਮੁੱਖ ਤੋਂ ਬੋਲ ਕਹੇ, ਇੱਕ ਅਦੀਬ ਦੀ ਕਲਮ ਤੋਂ ਮੇਰੇ ਸਾਹਿਬ ਕਹਿੰਦੇ ਨੇ, ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ, ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਐ ਮੇਰੇ ਖਿਆਲੋਂ ਕੀ ਪਰਵਾਜ਼ ਕੋ ਰੋਕਣੇ ਵਾਲੋ, ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਐ ਭਲਿਓ, ਇੱਕ ਮੈਂ ਬੇਨਤੀ ਕਰਦੀ ਹਾਂ, ਅਗਰ ਉਹ ਮੇਰੇ ਸਾਹਿਬ ਸੱਤ ਦੀ ਆਵਾਜ਼ ਤੇ ਖਲੋਤੇ ਨੇ ਤੇ ਉਹਨਾਂ ਨੂੰ ਕਹਿ ਸਕਦੇ ਹਾਂ ਉਹ ਸੰਸਾਰ ਤੇ ਸਦਾ ਲਈ ਕਾਇਮ ਨੇ, ਉਹਨਾਂ ਨੂੰ ਜ਼ਿੰਦਗੀ ਵਿੱਚ ਉਹਨਾਂ ਨੂੰ ਆਪਣੇ ਧਰਮ ਦੇ ਕਦਮਾਂ ਵਿੱਚ ਜੇ ਸੱਚ ਨਾਲ ਪਿਆਰ ਸੀ ਤੇ ਸੱਤ ਦੇ ਉਸ ਪਿਆਰ ਸਦਕਾ, ਇੱਕ ਧਰਮ ਤੇ ਅਸੂਲ ਦੇ ਪਿਆਰ ਸਦਕਾ, ਉਸ ਧਰਮ ਤੇ ਅਸੂਲਾਂ ਨੂੰ ਨਾ ਛੱਡਦਿਆਂ ਇਹ ਕਹਿ ਲਈਏ, ਅੱਜ ਤੱਤੀਆਂ ਤਵੀਆਂ ਤੇ ਬੈਠ ਕੇ ਵੀ ਹਾ ਨਹੀਂ, ਹਾਏ ਹਾਏ ਨਹੀਂ, ਉਲਾਮਾ ਨਹੀਂ, ਬਲਕਿ ਤੇਰਾ ਕੀਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਸੱਚ ਹੈ ਨਾ, ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ। ਉਹ ਧੰਨ ਮੇਰੇ ਸਾਹਿਬ ਪਾਤਸ਼ਾਹ ਬਾਣੀ ਵਿੱਚ ਫਰਮਾਨ ਕਰਦੇ ਨੇ, ਇਹ ਤੇਰੀ ਕਾਇਆ ਕੰਚਨ ਬਣ ਜਾਏਗੀ, ਇਸ ਦਾ ਬੰਦ ਬੰਦ ਵੀ ਕੱਟਿਆ ਜਾਏ, ਇਸ ਨੂੰ ਦੇਗ ਵਿੱਚ ਵੀ ਉਬਾਲਿਆ ਜਾਏ, ਇਸ ਦਾ ਵਿਗੜਦਾ ਕੁਝ ਨਹੀਂ, ਬਲਕਿ ਕਹਿ ਲਈਏ ਉਹ ਸਦਾ ਸਦਾ ਲਈ ਕਾਇਆ ਕੰਚਨ ਦੀ ਤਰ੍ਹਾਂ ਅਮੋਲਕ ਵੀ ਹੈ, ਜਿਸ ਦਾ ਨੁਕਸਾਨ ਵੀ ਕੋਈ ਨਹੀਂ। ਸੋਨੇ ਨੂੰ ਨਿੱਕੀ ਨਿੱਕੀ ਡਲੀ ਕਰਕੇ ਵੇਚ ਲਓ ਤਦ ਵੀ ਉਹੀ ਮੁੱਲ, ਸੋਨੇ ਨੂੰ ਘਸਾ ਕੇ ਬੂਰਾ ਬਣਾ ਕੇ ਵੇਚ ਲਓ ਤਦ ਵੀ ਉਹੀ ਉਸ ਦਾ ਮੁੱਲ। ਇਸ ਸਰੀਰ ਦੀ ਅਵਸਥਾ ਵੀ ਐਸੇ ਧਰਮੀ ਮਨੁੱਖਾਂ ਦੀ ਸਦਾ ਲਈ ਅਮਰ ਤੇ ਕੀਮਤੀ ਹੋ ਜਾਂਦੀ ਹੈ ਜੀ।
ਭ੍ਰਮ ਮਾਇਆ ਵਿੱਚੋਂ ਕੱਟੀ ਐ ਸੱਚੜਾ ਨਾਮ ਸਮਾਏ।
ਅੰਦਰੋਂ ਭਰਮ ਚਲਾ ਗਿਆ, ਭੁਲੇਖਾ ਚਲਾ ਗਿਆ, ਸੱਚ ਕੀ ਹੈ ਤੇ ਝੂਠ ਕੀ ਹੈ ਇਹ ਗੱਲ ਅੰਦਰ ਪੱਲੇ ਵੱਜ ਗਈ। ਮਾਇਆ ਦਾ ਇਹ ਸੰਸਾਰਕ ਮਨ ਨੂੰ ਪ੍ਰਭਾਵਿਤ ਕਰਨ ਵਾਲੇ ਜਾਲ ਤੋਂ ਬਚਣਾ ਹੋ ਗਿਆ। ਭਰਮ ਮਾਇਆ ਵਿੱਚੋਂ ਕੱਟੀ ਹੈ, ਚੂੰਕਿ ਸੱਚੜਾ ਨਾਮ ਸਮਾਏ, ਸੱਚੇ ਦੇ ਨਾਮ ਵਿੱਚ ਹਰ ਵੇਲੇ ਸੁਰਤ ਸਮਾਈ ਰਹਿੰਦੀ ਹੈ, ਇੱਕ ਮਿਕ ਹੋਈ ਰਹਿੰਦੀ ਹੈ ਜੀ।
ਸੱਚਾ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ।
ਸੱਚਾ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ। ਚੂੰਕਿ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਸੁਰਤ ਅਕੇਲੀ ਜ਼ੁਬਾਨ ਦੇ ਬੋਲਾਂ ਤੱਕ ਸੀਮਤ ਨਹੀਂ ਰਹਿੰਦੀ, ਬਲਕਿ ਉਸ ਨਾਮ ਵਿੱਚ ਸੁਰਤ ਸਮਾ ਗਈ। ਵਾਹਿਗੁਰੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਆਪਣੇ ਪ੍ਰੀਤਮ ਦਾ ਮਿਲਣ ਹੋ ਗਿਆ, ਤੇ ਜਦੋਂ ਪ੍ਰੀਤਮ ਮਿਲ ਜਾਏ, ਹਜ਼ੂਰ ਕਹਿੰਦੇ ਨੇ ਉਸ ਸਮੇਂ ਸਾਰੇ ਸੁੱਖ ਮਿਲ ਗਏ। ਐ ਮੇਰੇ ਪ੍ਰੀਤਮ ਜੀਓ, ਮਿਲ ਮੇਰੇ ਪ੍ਰੀਤਮਾ ਜੀਓ, ਹੋ ਤੁਧ ਬਿਨ ਖਰੀ ਨਮਾਨੀ, ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ। ਐ ਮੇਰੇ ਪ੍ਰੀਤਮ ਵਾਹਿਗੁਰੂ ਜੀਓ, ਆਪ ਦਾ ਮਿਲਣ ਹੋ ਜਾਏ ਤੇ ਆਪ ਦੇ ਮਿਲਾਪ ਵਿੱਚ ਸਾਰੇ ਸੁੱਖ ਝੋਲੀ ਵਿੱਚ ਪੈ ਜਾਂਦੇ ਹਨ ਜੀ।
ਸਦਾ ਆਨੰਦ ਰਹੇ ਦਿਨ ਰਾਤੀ ਵਿੱਚੋਂ ਹਉਮੈ ਜਾਏ।
ਸਦਾ ਆਨੰਦ ਰਹੇ ਦਿਨ ਰਾਤੀ, ਦਿਨ ਰਾਤ ਆਨੰਦ ਵਿੱਚ ਹੈ, ਜਾਗਦੇ ਵੀ ਆਨੰਦ ਵਿੱਚ, ਸਾਰਾ ਦਿਨ ਵੀ ਆਨੰਦ ਵਿੱਚ, ਸੌਣ ਲੱਗਿਆਂ ਵੀ ਆਨੰਦ ਵਿੱਚ, ਵਿੱਚੋਂ ਹਉਮੈ ਜਾਏ। ਜਿਹਦੀ ਅੰਦਰ ਹਉਮ ਰਹਿੰਦੀ ਸੀ ਨਾ, ਵੀ ਮੈਂ ਨਿਤਨਿਮ ਕੀਤਾ, ਮੈਂ ਗੁਰਦੁਆਰੇ ਗਿਆ, ਮੈਂ ਪਾਠ ਕੀਤਾ, ਮੈਂ ਸੇਵਾ ਕੀਤੀ, ਮੈਂ ਧਨ ਕਮਾਇਆ, ਉਹ ਹੁਣ ਵਿਚਕਾਰ ਹਉਮੈ ਦੀ ਦੀਵਾਰ ਚਲੀ ਗਈ। ਹੁਣ ਕੀ ਕਹਿੰਦਾ, ਮਾਲਕ ਸ਼ਕਤੀ ਤੇਰੀ, ਆਪ ਅੰਦਰ ਜੋਤ ਜਗਾਈ ਬੈਠੇ ਹੋ ਤੇ ਜਿੰਦਾ ਹਾਂ, ਤੇ ਜੇ ਆਪ ਕਰਕੇ ਜਿੰਦਾ ਹਾਂ ਤੇ ਜੋ ਕੁਛ ਹੋ ਰਿਹਾ ਉਹ ਆਪ ਕਰਕੇ ਹੀ ਹੋ ਰਿਹਾ। ਇਸ ਕਰਕੇ ਕੱਟਿਆ ਤੇਰਾ ਹੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ, ਧਿਆਨ ਚ ਰੱਖਿਓ। ਮੇਰੇ ਸਾਹਿਬ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਰਾਜ ਯੋਗ ਕਰ, ਅੰਦਰੋਂ ਹਉ ਦਾ ਰੋਗ ਕੱਢ ਦੇ, ਰਾਜ ਯੋਗੀ ਬਣ ਜਾ, ਸੰਸਾਰ ਦੇ ਸੁੱਖ ਵੀ ਭੋਗ, ਆਨੰਦ ਵੀ ਭੋਗ, ਧਨ ਪਦਾਰਥਾਂ ਵਿੱਚ ਵੀ ਰਹੋ, ਅੰਦਰੋਂ ਯੋਗ ਵਿੱਚ ਵੀ ਰਹੋ, ਅੰਦਰੋਂ ਰੱਬ ਨਾਲ ਜੁੜਿਆ ਵੀ ਰਹੋ, ਬਸ਼ਰਤੇ ਤੇਰੀ ਅੰਦਰੋਂ ਹਉ ਚਲੀ ਜਾਏ। ਦੁਨੀਆਂ ਦੇ ਧਨ ਰਾਜ ਸਾਜੋ ਸਮਾਨ ਵਿੱਚ ਵੀ ਹਉ ਨਹੀਂ ਬੋਲਦੀ, ਉਹ ਕਹਿੰਦਾ ਮਾਲਕ ਤੇਰਾ ਦਿੱਤਾ ਇਹ ਰਾਜ, ਇਹ ਧਨ ਸੰਪਦਾ ਇਹ ਮੇਰੀ ਨਹੀਂ, ਇਹ ਤੇਰੀ ਦਿੱਤੀ ਏ। ਇਹ ਮਾਲਕ ਅੰਦਰ ਜੇ ਤੂੰ ਨਾਮ ਦੀ ਬਖਸ਼ਿਸ਼ ਕਰ ਦੇਵੇਂ ਤੇ ਨਾਮ ਦੀ ਦਾਤ ਵੀ ਤੇਰੀ ਹੈ, ਉਹ ਵਿੱਚੋਂ ਹਉਮੈ ਚਲੀ ਜਾਂਦੀ ਏ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਹੁੰਦਾ ਫੜੀਅਕ ਨਾਨਕ ਜਾਨ, ਨਾ ਹਉ ਨਾ ਮੈਂ ਜੂਨੀ ਪਾਨ। ਜੇ ਤੇ ਹੁੰਦਾ ਹੈ ਕੁਛ ਬਣਿਆ ਹੋਇਆ ਤੇ ਫੜਿਆ ਜਾਏਗਾ, ਤੇ ਜੇ ਅੰਦਰੋਂ ਹਉ ਚਲੀ ਗਈ, ਮਾਲਕ ਆਪ ਹੀ ਆਪ ਧਿਆਨ ਚ ਰੱਖ ਲੈਣਾ, ਹਿਸਾਬ ਕਿਸ ਦਾ ਹੋਣਾ, ਕਰਨਾ ਕਿਸ ਨੇ ਹੈ। ਅੰਦਰ ਹਉ ਚਲੀ ਜਾਏ ਤੇ ਹਜ਼ੂਰ ਕਹਿੰਦੇ ਨੇ ਦਿਨ ਰਾਤ ਆਨੰਦ ਵਿੱਚ ਰਹਿੰਦਾ ਹੈ ਜੀ।
ਜਿੰਨੀ ਪੁਰਖੀ ਹਰ ਨਾਮ ਚਿਤ ਲਾਇਆ ਤਿੰਨ ਕੈ ਹਉ ਲਾਗੋ ਪਾਏ।
ਜਿੰਨਾ ਪੁਰਖਾਂ ਨੇ ਹਰੀ ਨਾਮ ਨਾਲ ਚਿਤ ਲਾਇਆ ਮੈਂ ਉਹਨਾਂ ਦੇ ਚਰਨੀ ਲੱਗਦਾ, ਭਾਵ ਉਹ ਕਿੱਡੀ ਉੱਚੀ ਅਵਸਥਾ ਦੇ ਮਾਲਕ ਬਣ ਜਾਂਦੇ ਨੇ। ਉਹਨਾਂ ਨੂੰ ਸਾਰੇ ਸੰਸਾਰ ਵਿੱਚ ਬਖਸ਼ਿਸ਼ ਰਹਿਮਤ ਗੁਰੂ ਤੇ ਪਰਮੇਸ਼ਵਰ ਦੀ ਮਿਲਦੀ ਏ। ਜੋ ਮਿਲਿਆ ਹਰ ਦੀ ਬਾਣ ਸਿਓ, ਸੋ ਸਭਨੀ ਦੀ ਬਾਣੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕੈ ਮੂੰਹ ਡਿੱਠਾ ਸਾ ਪਾਪੀ ਤਰਿਆ, ਉਸ ਅੰਤਰ ਨਾਮ ਨਿਧਾਨ ਹੈ, ਨਾਮੋ ਪਰਵਰਿਆ, ਨਾਉ ਪੂਜੀਐ, ਨਾਉ ਮੰਨੀਐ, ਅੰਦਰ ਹਿਰਦੇ ਦੀ ਅਵਸਥਾ ਵਿੱਚ ਹਰ ਵੇਲੇ ਨਾਮ ਨਾਲ ਜੁੜਿਆ। ਉਹ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਧਿਆਨ ਚ ਰੱਖਿਓ। ਤੇ ਹਜ਼ੂਰ ਕਹਿਣ ਲੱਗੇ, ਅਗਰ ਅੰਦਰ ਵਾਹਿਗੁਰੂ ਦੀ ਬਖਸ਼ਿਸ਼ ਤੇ ਸਿਮਰਨ ਅਭਿਆਸੀ ਜੀਵਨ ਬਣ ਜਾਏ ਤੇ ਬਹੁਤ ਸਨਮਾਨ ਯੋਗ ਤੇ ਸਤਿਕਾਰ ਯੋਗ ਹੋ ਜਾਂਦੇ ਹਨ ਜੀ।
ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲਏ ਮਿਲਾਏ।
ਇੱਥੇ ਦੂਸਰਾ ਬੰਦ ਸੰਪੂਰਨ ਹੋਇਆ। ਹਜ਼ੂਰ ਕਹਿਣ ਲੱਗੇ, ਕਾਇਆ ਤੇਰੀ ਸੋਨੇ ਵਰਗੀ ਕੰਚਨ ਵਰਗੀ ਵੱਡ ਮੁੱਲੀ ਕੀਮਤੀ ਤਾਂ ਬਣੇਗੀ ਜੇ ਸਤਿਗੁਰੂ ਕਿਰਪਾ ਕਰਕੇ ਆਪਣੀ ਬਾਣੀ ਨਾਲ ਤੇ ਆਪਣੇ ਨਾਮ ਦੀ ਦਾਤ ਨਾਲ ਮਿਲਾ ਲੈਣਗੇ।
ਸੋ ਸੱਚਾ ਸੱਚ ਸਲਾਹੀ ਹੈ ਜੇ ਸਤਿਗੁਰ ਦੇ ਬੁਝਾਏ।
ਜੇ ਸਤਿਗੁਰੂ ਰਹਿਮਤ ਕਰਕੇ ਸੋਝੀ ਦੇ ਦੇਣ ਤੇ ਉਹ ਸੱਚੇ ਵਾਹਿਗੁਰੂ ਨੂੰ ਸੱਚ ਕਰਕੇ ਸਲਾਹੀਏ, ਧਿਆਨ ਚ ਰੱਖਿਓ, ਉਹ ਸੱਚ ਹੈ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਸੱਚਾ ਸਿਫਤ ਸਲਾਹ ਕਰਨ ਯੋਗ ਹੈ, ਉਸ ਦੀ ਮਹਿਮਾ ਆਖੀ ਨਹੀਂ ਜਾ ਸਕਦੀ। ਇਹ ਮੇਰੇ ਮਾਲਕ ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ, ਆਪ ਜੀ ਦੀ ਮਹਿਮਾ ਆਖੀ ਨਹੀਂ ਜਾ ਸਕਦੀ। ਕਿੱਡੀਆਂ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਹੋ, ਇੱਕ ਖਾਕ ਤੋਂ ਨੂਰ ਕਰ ਦਿੱਤਾ ਜੇ, ਰਹਿਮਤ ਕੀਤੀ ਜੇ, ਬਖਸ਼ਿਸ਼ ਕੀਤੀ ਜੇ। ਮੈਂ ਹਾਂ ਤੇ ਪੰਜ ਤੱਤ ਦਾ ਪੁਤਲਾ ਸਾਂ, ਪਰ ਅੰਦਰ ਜੋਤ ਜਗਾ ਦਿੱਤੀ ਜੇ, ਕਿਤਨਾ ਸੋਹਣਾ ਜੀਵਨ ਬਖਸ਼ਿਸ਼ ਕਰ ਦਿੱਤਾ ਜੇ, ਇਤਨਾ ਸੁੰਦਰ ਇਹ ਸੰਸਾਰ ਦਾ ਬਗੀਚਾ ਲਗਾ ਦਿੱਤਾ ਜੇ। ਹਜ਼ੂਰ ਕਹਿਣ ਲੱਗੇ, ਜੇ ਸਤਿਗੁਰੂ ਸੋਝੀ ਦੇ ਦੇਣ ਤੇ ਉਸ ਸੱਚੇ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਜੀ।
ਬਿਨ ਸਤਿਗੁਰ ਭਰਮ ਪੁਲਾਣੀਆ ਕਿਆ ਮੋਹ ਦੇਸਨ ਆਗੈ ਜਾਏ।
ਬਿਨਾਂ ਸਤਿਗੁਰੂ ਤੋਂ ਭਰਮ ਭੁਲੇਖੇ ਹੀ ਨੇ, ਉਹ ਅੱਗੇ ਕੀ ਮੂੰਹ ਦੇਣਗੇ। ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੇ। ਮੈਂ ਪਹਿਲਾਂ ਪੰਕਤੀ ਪੜ੍ਹੀ ਸੀ ਨਾ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸ ਕੈ ਮੂੰਹ ਡਿੱਠਾ ਸਾ ਪਾਪੀ ਤਰਿਆ। ਪਰ ਮਨਮੁਖ ਹੈ ਉਹ, ਜਿੱਥੇ ਵੀ ਜਾਂਦਾ ਉੱਥੇ ਝੂਠਾ ਹੀ ਗਿਣਿਆ ਜਾਂਦਾ। ਉਸ ਦਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਕੋਈ ਇੱਜ਼ਤ ਦਾ ਸਥਾਨ ਨਹੀਂ ਬਣਦਾ ਹੈ ਜੀ।
ਕਿਆ ਦੇਨ ਮੋਹ ਜਾਏ ਅਵਗੁਣ ਪਛਤਾਏ, ਦੁੱਖ ਦੁੱਖ ਕਮਾਏ।
ਉਹ ਕਿਹੜਾ ਮੂੰਹ ਲੈ ਕੇ ਅੱਗੇ ਜਾਣਗੇ। ਔਗਣ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ ਤੇ ਔਗਣ ਜ਼ਿੰਦਗੀ ਵਿੱਚ ਦੁੱਖ ਦਿੰਦੇ ਨੇ। ਹਜ਼ੂਰ ਕਹਿਣ ਲੱਗੇ, ਰੱਬ ਨੂੰ ਭੁੱਲ ਗਿਆ, ਗੁਰੂ ਤੋਂ ਟੁੱਟ ਗਿਆ, ਜ਼ਿੰਦਗੀ ਵਿੱਚ ਵੀ ਦੁੱਖ ਭੋਗੇ, ਪੱਲੇ ਸੁੱਖ ਵੀ ਨਾ ਪਿਆ, ਰੱਬ ਦੇ ਘਰੋਂ ਤੇ ਗੁਰੂ ਦੇ ਦਰੋਂ ਇੱਜ਼ਤ ਵੀ ਨਾ ਮਿਲੀ, ਭਲਿਆ ਇਹ ਕੀ ਜੀਵਨ ਹੋਇਆ। ਤੂੰ ਉਹ ਕਦਮ ਕਰ ਜਿਸ ਨਾਲ ਤੇਰਾ ਲੋਕ ਵੀ ਸਵਰ ਜਾਏ, ਪਰਲੋਕ ਵੀ ਸਵਰ ਜਾਏ। ਮਨਮੁੱਖ ਅੱਗੇ ਕੀ ਮੂੰਹ ਦੇਣਗੇ। ਇਸ ਕਰਕੇ ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਹੇਗਾ, ਲਾਲਚ ਲਾ ਕੇ ਜਨਮ ਗਵਾਇਆ, ਮਾਇਆ ਭਰਮ ਭੁਲਾਹੇਗਾ, ਧਨ ਜੋਬਨ ਕਾ ਗਰਭ ਨਾ ਕੀਜੈ, ਕਾਗਦ ਜਿਉਂ ਗਲ ਜਾਹੇਗਾ, ਜੋ ਜਮ ਆਏ ਕੇਸ ਗਹਿ ਪਟਕੈ, ਤਾਂ ਦਿਨ ਕਿਸ਼ਨਾ ਵਸਾਹੇਗਾ, ਸਿਮਰਨ ਭਜਨ ਦਇਆ ਨੀ ਕੀਨੀ, ਤੋ ਮੁਖ ਚੋਟਾਂ ਖਾਹੇਗਾ, ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਹੇਗਾ। ਐ ਭਲਿਆ ਤੂੰ ਅੱਗੇ ਪਰਲੋਕ ਵਿੱਚ ਕਿਹੜਾ ਮੂੰਹ ਲੈ ਕੇ ਜਾਏਗਾ, ਜਦੋਂ ਪੱਲੇ ਜ਼ਿੰਦਗੀ ਦੇ ਔਗਣ ਬਣ ਕੇ ਜੀਵਨ ਬਤੀਤ ਕਰੇਗਾ।
ਨਾਮ ਰਤੀਆ ਸੇ ਰੰਗ ਚਲੂਲਾ,
ਜਿਹੜੇ ਨਾਮ ਨਾਲ ਜੀਵਾਤਮਾਵਾਂ ਰਤੀਆਂ ਹੋਈਆਂ ਨੇ, ਉਹਨਾਂ ਦੇ ਚਲੂਲ ਰੰਗ ਨੇ। ਚੂੰਕਿ ਗੂੜਾ ਰੰਗ ਹੈ ਨਾਮ ਦਾ, ਮੈਂ ਬੇਨਤੀ ਕਰਦੇ ਹਾਂ, ਇਹ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਹ ਲਾਗੈ ਦਾਗਾ। ਸਿਮਰਨ ਅਭਿਆਸੀ ਨੂੰ ਖੌਫ ਕੋਈ ਨਹੀਂ, ਬੇਖੌਫ ਜ਼ਿੰਦਗੀ ਬਤੀਤ ਕਰਦਾ, ਰੱਬ ਦੇ ਘਰੋਂ ਸੁਰਖਰੂ ਆਪਣਾ ਜੀਵਨ ਔਗਣ ਵਿਕਾਰਾਂ ਤੋਂ ਮੁਕਤ ਕਰਕੇ ਉਹ ਨਾਮ ਨਾਲ ਜੀਵ ਆਤਮਾਵਾਂ ਰੰਗੀਆਂ ਹੋਈਆਂ ਨੇ ਤੇ ਉਹਨਾਂ ਤੇ ਗੂੜਾ ਰੰਗ ਚੜਿਆ ਹੈ ਜੀ।
ਫਿਰ ਕੈ ਅੰਕ ਸਮਾਏ,
ਆਪਣੇ ਪਿਰ ਪਰਮਾਤਮਾ ਪਤੀ ਦੇ ਗਲੇ ਮਿਲੀਆਂ ਰਹਿੰਦੀਆਂ ਨੇ, ਭਾਵ ਪਰਮੇਸ਼ਵਰ ਨਾਲ ਉਹਨਾਂ ਦੀ ਇੱਕ ਮਿਗਤਾ ਬਣੀ ਰਹਿੰਦੀ ਹੈ ਜੀ।
ਇਸ ਜੀਵੜ ਅਵਰ ਨਾ ਸੂਜਈ ਕਿਸ ਆਗੈ ਕਹੀਆ ਜਾਏ।
ਉਸ ਵਰਗਾ ਹੋਰ ਕੋਈ ਵੀ ਨਹੀਂ ਹੈ, ਪਰਮੇਸ਼ਵਰ ਵਰਗਾ ਹੋਰ ਕੋਈ ਵੀ ਨਹੀਂ ਹੈ। ਜਿਹੜੇ ਉਸ ਨਾਲ ਜੁੜ ਗਏ ਉਹਨਾਂ ਦੀ ਵੀ ਮਹਿਮਾ ਬਹੁਤ ਵੱਡੀ ਹੋ ਗਈ। ਕਿਸ ਅੱਗੇ ਜਾ ਕੇ ਬਿਆਨ ਕਰੀਏ, ਭਾਵ ਉਸ ਵਰਗਾ ਸੰਸਾਰ ਉੱਤੇ ਸ਼ੋਭਨੀਕ ਕੋਈ ਵੀ ਨਹੀਂ ਹੈ ਜੀ।
ਸੋ ਸੱਚਾ ਸੱਚ ਸਲਾਹੀ ਜੇ ਸਤਿਗੁਰ ਦੇ ਬੁਝਾਏ।
ਜੇ ਸਤਿਗੁਰੂ ਸੋਝੀ ਦੇ ਦੇਣ ਉਸ ਸੱਚੇ ਨੂੰ, ਉਹ ਸੱਚ ਹੈ, ਉਸ ਨੂੰ ਸਲਾਹੀਏ, ਉਸ ਦੀ ਸਿਫਤ ਕਰੀਏ। ਮੈਂ ਹੁਣ ਬੇਨਤੀ ਕਰਨ ਲੱਗਾ, ਵਾਹਿਗੁਰੂ ਦੀ ਸਿਫਤ ਉਸ ਦੇ ਇੱਕ ਇੱਕ ਗੁਣ ਨੂੰ ਬਿਆਨ ਕਰਨ ਲੱਗੀਏ ਤੇ ਬਿਆਨ ਨਹੀਂ ਕੀਤੇ ਜਾ ਸਕਦੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਮੈਂ ਤੇਰੇ ਕਿਹੜੇ ਕਿਹੜੇ ਗੁਣ ਆਖਾਂ, ਪਰ ਤੇਰੇ ਤਮਾਮ ਗੁਣਾਂ ਨੂੰ ਮੈਂ ਅਗਰ ਛੋਟੇ ਜਿਹੇ ਅੱਖਰਾਂ ਵਿੱਚ ਬਿਆਨ ਕਰਨਾ ਹੋਵੇ ਤੇ ਮੈਂ ਕਹਿ ਲੇਵਾਂ ਵਾਹਿਗੁਰੂ। ਆਖੋ ਸਾਰੇ ਵਾਹਿਗੁਰੂ, 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 ਵਾਹਿਗੁਰੂ। ਬਸ ਉਸ ਨੂੰ ਵਾਹ ਕਹਿ ਦਿੱਤਾ, ਵਾਹ ਪਰਮ ਪ੍ਰਕਾਸ਼, ਵਾਹ ਸਰਬ ਵਿਆਪਕ, ਤੇ ਵਾਹ ਕਹਿਣ ਵਿੱਚ ਸਾਰੇ ਗੁਣ ਸਮੋ ਗਏ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਸਤਿਗੁਰੂ ਨੇ ਸੋਝੀ ਦੇ ਦਿੱਤੀ, ਵਾਹ ਵਾਹ ਕਾ ਵੱਡਾ ਤਮਾਸ਼ਾ, ਆਪੇ ਹੱਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪ੍ਰਗਾਸ਼ਾ, ਆਪੇ ਜਲ ਆਪੇ ਥਲ ਥੰਮਣ, ਆਪੇ ਕੀਆ ਘੜ ਘੜ ਵਾਸਾ, ਆਪੇ ਨਰ ਮਨੁੱਖ ਨੂੰ ਵੇਖਣਾ ਤੇ ਕਹਿਣਾ ਵੀ ਵਾਹ ਵਾਹਿਗੁਰੂ ਤੂੰ ਵੀ ਇਹ ਆਪ ਬਣਿਆ, ਆਪੇ ਨਰ ਆਪੇ ਫੁੱਲ ਨਾਰੀ, ਆਪੇ ਸਾਰ ਆਪ ਹੀ ਪਾਸਾ, ਗੁਰਮੁਖ ਸੰਗਤ ਸਭੈ ਵਿਚਾਰੋ, ਗੁਰਮੁਖ ਸੰਗਤ ਸਭੈ ਵਿਚਾਰੋ, ਵਾਹੋ ਵਾਹੋ ਕਾ ਵੱਡਾ ਤਮਾਸ਼ਾ, ਵਾਹੋ ਵਾਹੋ ਕਾ ਵੱਡਾ ਤਮਾਸ਼ਾ, ਵੱਡਾ ਤਮਾਸ਼ਾ, ਵੱਡਾ ਤਮਾਸ਼ਾ, ਵੱਡਾ ਤਮਾਸ਼ਾ, ਵੱਡਾ ਤਮਾਸ਼ਾ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਇਹ ਧੰਨ ਗੁਰੂ ਸ਼ਬਦ ਨਾਲ ਆ ਜੁੜ ਬੈਠੇ ਤੇ ਸਤਿਗੁਰੂ ਨੇ ਮੈਨੂੰ ਸੋਝੀ ਦੇ ਦਿੱਤੀ, ਤੂੰ ਉਸ ਨੂੰ ਸਲਾਹਣਾ ਕਿਵੇਂ ਹੈ ਤੇ ਤੂੰ ਉਸ ਦੀ ਸਿਫਤ ਕਰਦਿਆਂ ਕਰਦਿਆਂ ਕਿਵੇਂ ਉਸ ਵਿੱਚ ਸਮਾ ਜਾਣਾ। ਹਜ਼ੂਰ ਕਹਿਣ ਲੱਗੇ ਸਤਿਗੁਰੂ ਸੋਝੀ ਦੇ ਦੇਣ ਤੇ ਉਸ ਸੱਚੇ ਨੂੰ ਸੱਚ ਕਰਕੇ ਸਲਾਹਿਆ ਜਾਂਦਾ ਹੈ ਜੀ।
ਜਿੰਨੀ ਸੱਚੜਾ ਸੱਚ ਸਲਾਹਿਆ ਹਉ ਤਿਨ ਲਾਗੋ ਪਾਏ।
ਜਿੰਨੀ ਉਸ ਸੱਚੜੇ ਨੂੰ ਸੱਚ ਕਰਕੇ ਸਲਾਹਿਆ, ਮੈਂ ਉਹਨਾਂ ਦੇ ਪਾਉਂ ਲੱਗਦਾ, ਉਹਨਾਂ ਦੀ ਚਰਨੀ ਪੈਂਦਾ। ਉਹ ਵੱਡਿਆਂ ਭਾਗਾਂ ਵਾਲੇ ਜਿਨ੍ਹਾਂ ਨੇ ਆਪਣਾ ਜੀਵਨ ਸੱਚ ਨਾਲ ਜੋੜ ਲਿਆ, ਇਹ ਕਹਿ ਲਈਏ ਉਹ ਹੁਣ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਉਹ ਬਹੁਤ ਉੱਚੀ ਅਵਸਥਾ ਵਾਲੇ ਹੋ ਜਾਂਦੇ ਹਨ ਜੀ।
ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ।
ਸੇ ਜਨ ਸੱਚੇ ਨਿਰਮਲੇ, ਉਹ ਜਨ ਸੱਚੇ ਨੇ, ਝੂਠੇ ਨਹੀਂ, ਉਹ ਆਪਣਾ ਜੀਵਨ ਨਿਰਮਲ ਕਰੀ ਬੈਠੇ ਨੇ। ਜਿਨ੍ਹਾਂ ਨੇ ਅੰਦਰ ਸੱਚ ਨੂੰ ਸਲਾਹ ਲਿਆ, ਇੱਕ ਗੱਲ ਥੋੜੀ ਧਿਆਨ ਚ ਰੱਖ ਲੈਣਾ, ਜਦੋਂ ਸੱਚੇ ਨੂੰ ਸੱਚ ਕਰਕੇ ਸਲਾਹਿਆ ਜਾਂਦਾ ਤੇ ਮਨ ਮੈਲੀ ਨਹੀਂ, ਅੰਦਰ ਸੱਚ ਨਾਲ ਜੁੜੇ ਨੇ, ਵਾਹਿਗੁਰੂ ਵਾਹਿਗੁਰੂ ਜਪਦੇ ਨੇ। ਹਾਂ, ਇੱਕ ਬੇਨਤੀ ਕਰਨ ਲੱਗਾ, ਔਗਣ ਨਾਲ ਜੁੜਿਆ ਚਿੱਤ ਝੱਟ ਮੈਲਾ, ਅੱਖਾਂ ਮੈਲੀਆਂ, ਗੰਦੇ ਬੋਲ ਸੁਣੇ ਤੇ ਕੰਨ ਮੈਲੀ, ਗੰਦੇ ਬੋਲ ਬੋਲੇ ਤੇ ਜ਼ੁਬਾਨ ਮੈਲੀ, ਗੰਦਾ ਚਿਤਵਨ ਕੀਤਾ ਤੇ ਚਿੱਤ ਮੈਲਾ। ਪਰ ਜਿਨ੍ਹਾਂ ਨੇ ਸੱਚ ਨਾਲ ਜੁੜਨਾ ਕਰ ਲਿਆ, ਹਜ਼ੂਰ ਕਹਿਣ ਲੱਗੇ ਉਹ ਜਨ ਨਿਰਮਲੇ ਹੋ ਜਾਂਦੇ ਨੇ। ਉਹਨਾਂ ਨੂੰ ਮਿਲਿਆ, ਧਿਆਨ ਚ ਰੱਖਿਓ, ਸੇ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਕਾਲਖ ਨਾਲ ਜੁੜਿਆ ਕਾਲਖ ਲੱਗਦੀ ਏ, ਤੇ ਜੇ ਪਵਿੱਤਰ ਜੀਵਨ ਵਾਲਿਆਂ ਨਾਲ ਜੁੜ ਜਾਈਏ ਤੇ ਆਪਾਂ ਹੋਰ ਪਵਿੱਤਰ ਹੋ ਜਾਂਦਾ ਹੈ ਜੀ।
ਤਿੰਨ ਮਿਲਿਆ ਮਲ ਸਭ ਜਾਏ ਸੱਚਾ ਸਰ ਨਾਏ।
ਉਹਨਾਂ ਨੂੰ ਮਿਲਿਆ ਮਲ ਚਲੀ ਗਈ, ਮਲ ਦੇ ਅਰਥ ਨੇ ਅਖਰੀ ਅਰਥ ਨੇ ਮੈਲ, ਤੇ ਭਾਵ ਅਰਥ ਨੇ ਔਗਣ ਵਿਕਾਰ ਪਾਪ। ਜਿਹੜੇ ਸੱਚੇ ਸਰ ਵਿੱਚ ਇਸ਼ਨਾਨ ਕਰਨ ਵਾਲੇ ਨੇ, ਸੱਚ ਦੇ ਸਰੋਵਰ ਵਿੱਚ ਟੁੱਬੀ ਲਾਉਣ ਵਾਲੇ ਨੇ, ਧਿਆਨ ਚ ਰੱਖਿਓ ਬਾਹਰ ਕਿਸੇ ਪਾਣੀ ਵਿੱਚ ਸਰੀਰ ਟੁੱਬੀ ਲਾਉਂਦਾ ਤੇ ਸਰੀਰ ਦੀ ਮੈਲ ਚਲੀ ਜਾਂਦੀ ਹੈ, ਜਦੋਂ ਸੁਰਤ ਇੱਕ ਮਨ ਹੋ ਕੇ ਵਾਹਿਗੁਰੂ ਨਾਮ ਵਿੱਚ ਵਲੀਨ ਹੋ ਜਾਂਦੀ ਏ ਤੇ ਸਮਝ ਲੈਣਾ ਸੱਚ ਦੇ ਸਰੋਵਰ ਵਿੱਚ ਸੁਰਤ ਦੀ ਟੁੱਬੀ ਲੱਗੀ, ਅੰਦਰੋਂ ਸੁਰਤ ਦੀ ਮੈਲ ਚਲੀ ਜਾਂਦੀ ਹੈ ਜੀ।
ਸੱਚੇ ਸਹਿਜ ਸੁਭਾਏ,
ਉਸ ਸੱਚੇ ਨਾਲ ਆਪਣਾ ਆਪਾ ਸਹਿਜ ਵਿੱਚ ਹੀ ਚਲਾ ਗਿਆ। ਧਿਆਨ ਚ ਰੱਖ ਲੈਣਾ, ਕਠਿਨਾਈ ਨਹੀਂ ਕਰਨੀ ਪਈ, ਕੋਈ ਔਖਿਆਈ ਨਹੀਂ ਕਰਨੀ ਪਈ, ਕੋਈ ਮਨ ਹੱਥ ਕਰਕੇ ਨਹੀਂ ਜਾਣਾ ਪਿਆ। ਗੁਰੂ ਕੀ ਸੰਗਤ ਵਿੱਚ ਆਏ, ਸਤਸੰਗਤ ਵਿੱਚ ਬੈਠੇ, ਸੱਚੇ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਸਹਿਜ ਸੁਭਾਅ ਹੀ ਉਸ ਸੱਚ ਨਾਲ ਜੁੜਨਾ ਬਣ ਗਿਆ।
ਨਾਮ ਨਿਰੰਜਨ ਆਗਮ ਅਗੋਚਰ ਸਤਿਗੁਰ ਦੀਆ ਬੁਝਾਏ।
ਨਾਮ ਨਿਰੰਜਨ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਧਿਆਨ ਚ ਰੱਖਣਾ, ਸਤਿਗੁਰੂ ਨੇ ਸੋਝੀ ਦੇ ਦਿੱਤੀ, ਉਹ ਨਾਮ ਨਿਰੰਜਨ ਹੈ, ਉਹ ਨਾਮ ਨਿਰਮਲਾ ਹੈ, ਉਹ ਨਾਮ ਅਗਮ ਹੈ, ਉਹ ਨਾਮ ਅਗੋਚਰ ਹੈ। ਇਹ ਭਲਿਆ ਨਿਰੰਜਨ ਨਾਮ ਨਾਲ ਜੁੜ ਜਾਏਗਾ ਤੇ ਕਾਲਖ ਤੋਂ ਰਹਿਤ ਹੈ ਨਾਮ, ਤੇਰਾ ਜੀਵਨ ਵੀ ਕਾਲਖ ਤੋਂ ਰਹਿਤ ਹੋ ਜਾਏਗਾ। ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਨਿਰਅੰਜਨ। ਅੰਜਨ ਦੇ ਅਖਰੀ ਅਰਥ ਨੇ ਸੁਰਮਾ, ਅੰਜਨ ਦਾ ਥੋੜਾ ਜਿਹਾ ਗਾਂ ਭਾਵ ਲਿਆ ਤੇ ਕਾਲਖ, ਅੰਜਨ ਦੇ ਗਹਿਰੇ ਭਾਵ ਵਿੱਚ ਗਏ ਤੇ ਇਹ ਮਾਇਆ ਰੂਪੀ ਕਾਲਖ। ਜਿੱਥੇ ਨਾਮ ਜਪੀਏ ਉੱਥੇ ਮਾਇਆਵੀ ਕਾਲਖ ਦਾ ਪ੍ਰਭਾਵ ਨਹੀਂ, ਉਹ ਅਗਮ ਹੈ, ਉੱਥੇ ਅਗੋਚਰ ਅਵਸਥਾ ਹੈ। ਇਹ ਗੁਰੂ ਨੇ ਸੋਝੀ ਦੇ ਦਿੱਤੀ।
ਅਨ ਦਿਨ ਭਗਤ ਕਰੇ ਰੰਗ ਰਾਤੇ,
ਦਿਨ ਭਗਤ ਕਰੇ ਦਿਨ ਰਾਤ ਵਾਹਿਗੁਰੂ ਦੀ ਭਗਤੀ ਵਿੱਚ ਜੁੜੇ ਨੇ, ਅੰਦਰ ਸਿਮਰਨ ਜ਼ਿੰਦਗੀ ਬਣ ਗਈ ਏ। ਉਠਤ ਬੈਠਤ ਸੋਵਤ ਨਾਮ, ਉਸ ਨਾਲ ਜੁੜ ਗਏ ਨੇ ਜਿਹੜਾ ਸਦੀਵੀ ਕਾਇਮ ਹੈ, ਉਸ ਨਾਲ ਜੁੜ ਗਏ ਨੇ ਜਿਹੜਾ ਸਦੀਵੀ ਮਲ ਤੋਂ ਰਹਿਤ ਹੈ। ਇਸ ਝੂਠੇ ਸਰੀਰ ਤੇ ਝੂਠੀ ਦੁਨੀਆ ਨਾਲ ਨਹੀਂ ਜੁੜੇ। ਕਹਿੰਦੇ ਨੇ ਇੱਕ ਸਭਾ ਵਿੱਚ ਇੱਕ ਬੜੇ ਕੋਈ ਸਨਮਾਨਯੋਗ ਸੰਸਾਰਕ ਪੱਧਰ ਦੀ ਸ਼ਖਸੀਅਤ ਨੂੰ ਸਨਮਾਨ ਦਿੰਦਿਆਂ ਗਲ ਵਿੱਚ ਫੁੱਲਾਂ ਦਾ ਹਾਰ ਪਾਇਆ, ਲੋਕ ਇਕੱਠੇ ਸੀ, ਲੰਘਦਾ ਇੱਕ ਫਕੀਰ ਵੀ ਆ ਗਿਆ। ਜਦੋਂ ਗਲ ਵਿੱਚ ਫੁੱਲਾਂ ਦਾ ਹਾਰ ਪਿਆ, ਤਾਲੀਆਂ ਵਜਾ ਕੇ ਸਵਾਗਤ ਕੀਤਾ ਗਿਆ, ਲੋਕਾਂ ਦੇ ਚਿਹਰੇ ਤੇ ਮੁਸਕਰਾਹਟ, ਤੇ ਜਿਸ ਦੇ ਗਲ ਵਿੱਚ ਹਾਰ ਪਿਆ ਸੀ ਉਹ ਸਾਰਿਆਂ ਨਾਲੋਂ ਜ਼ਿਆਦਾ ਖੁਸ਼। ਤੇ ਸਾਈਂ ਫਕੀਰ ਕਹਿਣ ਲੱਗਾ, ਉਹ ਇੱਕ ਫੁੱਲਾਂ ਦਾ ਹਾਰ ਗਲ ਵਿੱਚ ਪਵਾ ਕੇ ਕਿਹੜੀ ਖੁਸ਼ੀ ਮਨਾਈ ਜਾ ਰਿਹਾ, ਥੋੜੀ ਦੇਰ ਨੂੰ ਇਹ ਫੁੱਲ ਕੁਮਲਾ ਜਾਣੇ ਨੇ, ਇਹ ਬਾਹਰ ਸੁੱਟ ਦਿੱਤੇ ਜਾਣੇ ਨੇ, ਇਹ ਜਿਹੜਾ ਮੁਸਕਰਾਹਟ ਵਾਲਾ ਤੇਰਾ ਚਿਹਰਾ ਇਹਨੇ ਵੀ ਇੱਕ ਦਿਨ ਸਰੀਰ ਦੇ ਅੰਤਮ ਪੜਾਅ ਤੇ ਕੁਮਲਾ ਜਾਣਾ ਤੇ ਇਹਨੂੰ ਵੀ ਘਰੋਂ ਬਾਹਰ ਸੁੱਟ ਦਿੱਤਾ ਜਾਣਾ। ਕਹਿਣ ਲੱਗਾ, ਤੂੰ ਅਗਰ ਮੁਸਕਰਾਹਟ ਲੈਣੀ ਹੈ, ਵਿਗਾਸ ਵਿੱਚ ਆਉਣਾ ਤੇ ਉਹ ਖੁਸ਼ੀ ਵਿੱਚ ਆ, ਉੱਥੇ ਫੁੱਲਾਂ ਦਾ ਹਾਰ ਪਵਾ ਕੇ ਖੁਸ਼ੀ ਨਾ ਮਨਾ, ਉੱਥੇ ਮਾਲਕ ਦੇ ਦਰ ਦੀ ਨਾਮ ਦੀ ਰਹਿਮਤ ਨਾਲ ਖੁਸ਼ੀ ਮਨਾ। ਨਾਨਕ ਭਗਤਾਂ ਸਦਾ ਵਿਗਾਸ, ਉਹ ਭਗਤਾਂ ਦਾ ਵਿਗਾਸ ਸਦੀਵੀ ਕਾਇਮ ਰਹਿੰਦਾ, ਉਹ ਨਾਮ ਨਿਰੰਜਨ ਅਗਮ ਅਗੋਚਰ ਵਾਹਿਗੁਰੂ ਜੀ ਦੇ ਨਾਮ ਨਾਲ ਜੁੜੇ ਹੋਏ ਹਨ ਜੀ।
ਨਾਨਕ ਸੱਚ ਸਮਾਏ,
ਉਹ ਸੱਚ ਦੇ ਨਾਲ ਹਜ਼ੂਰ ਕਹਿੰਦੇ ਨੇ ਸਮਾ ਜਾਂਦੇ ਨੇ, ਵਾਹਿਗੁਰੂ ਜੀ ਦੇ ਨਾਲ ਉਹਨਾਂ ਦਾ ਜੀਵਨ ਇੱਕ ਮਿੱਕ ਹੋ ਜਾਂਦਾ। ਛੂ ਕੇ ਆਪਾਂ ਜੋ ਅੱਖਾਂ ਸਾਹਮਣੇ ਆਉਂਦਾ ਉਸ ਵਿੱਚ ਜੇ ਕਸ਼ਿਸ਼ ਪੈਦਾ ਹੋ ਜਾਏ, ਚੰਗਾ ਲੱਗੇ ਤੇ ਝੱਟ ਆਪਾਂ ਲੀਨ ਹੋ ਜਾਂਦਾ। ਤੇ ਗੁਰੂ ਕੇ ਸਿੱਖ ਨੂੰ ਵਾਹਿਗੁਰੂ ਨਾਮ ਬੜਾ ਮਿੱਠਾ ਲੱਗਦਾ, ਹਰ ਨਾਮਾ ਸਦ ਮਿੱਠਾ, ਅੰਦਰ ਅਵਸਥਾ ਬਣ ਜਾਂਦੀ ਏ ਨਾਮ ਨਾਲ ਬੜਾ ਪਿਆਰ, ਤੇ ਉਸ ਨਾਮ ਵਿੱਚ ਆਪਾਂ ਸਮਾ ਜਾਂਦਾ ਹੈ ਜੀ।
ਜਿੰਨੀ ਸੱਚੜਾ ਸੱਚ ਧਿਆਇਆ, ਹਉ ਤਿੰਨ ਕੈ ਲਾਗੋ ਪਾਏ।
ਜਿਨੇ ਉਸ ਸਚੜੇ ਨੂੰ ਸੱਚ ਰੂਪ ਨੂੰ ਅੰਦਰ ਧਿਆਇਆ ਉਹਨਾਂ ਦੇ ਹਉ ਪਾਏ ਲੱਗਾ, ਉਹ ਸਤਿਕਾਰ ਯੋਗ ਉਹ ਸਨਮਾਨ ਯੋਗ ਹੋ ਗਏ। ਮੇਰੀ ਅੰਦਰ ਦੀ ਸੁਰਤ ਨੇ ਹੁਣ ਝੂਠ ਨੂੰ ਨਹੀਂ ਅਰਾਧਿਆ, ਹੁਣ ਸੱਚ ਨਾਲ ਜੁੜਨਾ ਕਰ ਲਿਆ। ਇਹ ਗੁਰੂ ਦੀ ਕਿਰਪਾ ਹੋ ਜਾਏ ਤਾਂ ਜਦੋਂ ਕਾਰੂ ਹਮੀਦ ਕੋਲ ਗੁਰੂ ਨਾਨਕ ਪਾਤਸ਼ਾਹ ਜਾਂਦੇ ਨੇ ਤੇ ਉਸ ਦੇ ਮਹਿਲ ਬਾਹਰ ਠੀਕਰੀਆਂ ਇਕੱਠੀਆਂ ਕਰਨ ਲੱਗ ਜਾਂਦੇ ਨੇ, ਆਇਆ ਕਾਰੂ ਹਮੀਦ ਪੁੱਛਦਾ ਇਹ ਕੀ ਪੈ ਕਰਦੇ ਹੋ, ਤੇ ਸਤਿਗੁਰੂ ਕਹਿਣ ਲੱਗੇ ਇਹ ਮੈਂ ਇਕੱਠੀਆਂ ਕਰਕੇ ਪਰਲੋਕ ਵਿੱਚ ਲਿਜਾ ਕੇ ਸੁੰਦਰ ਮਹਿਲ ਬਣਾਵਾਂਗਾ। ਉਹ ਕਾਰੂ ਹਮੀਦ ਖੇਡ ਖੜਾ ਕੇ ਹੱਸਿਆ, ਐ ਫਕੀਰ ਐ ਬਾਬਾ ਇਹ ਤੂੰ ਠੀਕਰੀਆਂ ਅੱਗਾਂ ਪਰਲੋਕ ਵਿੱਚ ਲੈ ਜਾਏਗਾ, ਉੱਥੇ ਜੋ ਕਹਿੰਦਾ ਮਹਿਲ ਬਣਾਵਾਂਗਾ। ਸਤਿਗੁਰੂ ਕਹਿੰਦੇ ਜੋ ਮੁਰਦਿਆਂ ਦੇ ਮੂੰਹ ਚੋਂ ਮੋਹਰਾਂ ਕੱਢ ਕੱਢ ਕੇ ਰੱਖੀ ਬੈਠਾ, ਮੈਨੂੰ ਦੱਸ ਵੀ ਤੂੰ ਇਹ ਪਰਲੋਕ ਲੈ ਜਾਏਗਾ। ਹੁਣ ਅੰਦਰ ਆਈ ਸੋਝੀ, ਹੱਥ ਜੁੜ ਗਏ, ਕਹਿਣ ਲੱਗਾ ਬਾਬਾ ਮੈਨੂੰ ਇਹ ਵੀ ਪਤਾ ਹੁਣ ਚੱਲ ਗਿਆ, ਮੇਰੀਆਂ ਠੀਕਰੀ ਤੁਹਾਡੀਆਂ ਠੀਕਰੀਆਂ ਵੀ ਅੱਗੇ ਨਹੀਂ ਜਾਣੀਆਂ, ਮੇਰੀਆਂ ਮੋਹਰਾਂ ਵੀ ਅੱਗੇ ਨਹੀਂ ਜਾਣੀਆਂ, ਪਰ ਕੋਈ ਐਸੀ ਨਸੀਹਤ ਦੇ ਦਿਓ। ਮੈਂ ਨਾਮ ਰਖਾਈ ਫਿਰਦਾ ਹਾਂ ਮੋਮਨ, ਪਰ ਹਾਂ ਕਾਫਰ ਮੇਰਾ ਮਨ ਮੋਮ ਨਹੀਂ, ਮੋਮ ਮਨ ਹੋਵੇ ਤੇ ਮੋਮਨ ਹੁੰਦਾ, ਮੇਰਾ ਮਨ ਤੇ ਕਾਫਰ ਏ, ਝੂਠ ਨਾਲ ਜੁੜਿਆ। ਤੇ ਗੁਰੂ ਬਾਬਾ ਜੀ ਆਖਿਆ ਸੀ ਜਦੋਂ ਝੂਠੀ ਦੁਨੀਆਂ ਵੱਲ ਜਾਏਗਾ ਤੇ ਝੂਠ ਨਾਲ ਜੁੜ ਜਾਏਗਾ, ਜੇ ਅੱਲਾ ਦੀ ਬੰਦਗੀ ਕਰੇਗਾ ਤੇ ਸੱਚ ਨਾਲ ਜੁੜ ਜਾਏਗਾ। ਰਾਹ ਦੋਵੇਂ ਇੱਕ ਜਾਣਾ, ਇੱਕ ਪਾਸੇ ਮਾਇਆ ਦਾ ਝੂਠ ਦਾ ਔਗਣਾ ਦਾ ਰਾਹ ਹੈ, ਇੱਕ ਪਾਸੇ ਸੱਚ ਦਾ ਸਿਮਰਨ ਬੰਦਗੀ ਤੇ ਧਰਮ ਕਮਾਉਣ ਦਾ ਰਾਹ ਹੈ। ਰਾਹ ਅੱਖਾਂ ਸਾਵੇਂ ਦੋਵੇਂ ਨੇ, ਪਰ ਇੱਕ ਰਾਹ ਚੁਣਨਾ, ਦੋਹਾਂ ਰਾਹਾਂ ਵੱਲ ਜਾਣ ਦੀ ਕੋਸ਼ਿਸ਼ ਨਹੀਂ ਕਰਨੀ। ਰਾਹ ਦੋਵੇਂ ਇੱਕ ਜਾਣਾ, ਸੋਈ ਸਿੱਝ ਸੀ ਕੁਫਰ ਗੋ ਕੁਫਰਾਨਾ ਪਿਆ ਦੱਜ ਸੀ, ਜਿਹੜੇ ਕੁਫਰ ਵਿੱਚ ਝੂਠ ਵਿੱਚ ਆਪਣਾ ਜੀਵਨ ਝੂਠੇ ਬਣ ਕੇ ਬਤੀਤ ਕਰਨਗੇ ਉਹ ਬਾਰ ਬਾਰ ਸੜਨਗੇ, ਦੋਜਕ ਦੀ ਅੱਗ ਵਿੱਚ ਸੜਨਗੇ। ਮੇਰੇ ਸਹਿਬ ਕਹਿਣ ਲੱਗੇ ਜਿਹੜੇ ਇੱਕ ਸੱਚ ਦੇ ਰਾਹ ਤੇ ਚੱਲ ਪੈਣਗੇ ਉਹ ਸਦਾ ਲਈ ਦੁਨੀਆਂ ਤੇ ਕਾਇਮ ਰਹਿਣਗੇ। ਉਹ ਸਹਿਬ ਰਹਿਮਤ ਕਰਨ, ਅਸੀਂ ਸੱਚ ਦੇ ਪੁਜਾਰੀ ਬਣਦੇ ਹਾਂ, ਆਪਣਾ ਜੀਵਨ ਸੱਚ ਨਾਲ ਜੋੜੀਏ। ਉਹ ਸੱਚ ਹੈ ਨਾਮ, ਉਹ ਸੱਚ ਹੈ ਬਾਣੀ, ਉਹ ਸੱਚ ਹੈ ਧਰਮ, ਉਹ ਸੱਚ ਹੈ ਸ਼ੁਭ ਗੁਣ, ਉਹ ਸੱਚ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ, ਉਹ ਸੱਚ ਹੈ ਮੇਰੇ ਗੁਰੂ ਸਾਹਿਬ ਜੀ ਦਾ ਪਾਵਨ ਦਰਬਾਰ। ਜਿਹੜੇ ਇਸ ਸੱਚ ਦੇ ਦਾਇਰੇ ਵਿੱਚ ਰਹਿ ਜਾਂਦੇ ਨੇ, ਹਜ਼ੂਰ ਕਹਿੰਦੇ ਨੇ ਬੜੇ ਸਨਮਾਨਯੋਗ ਤੇ ਸਤਿਕਾਰਯੋਗ ਹੋ ਜਾਂਦੇ ਨੇ। ਇਹ ਗੁਰੂ ਬਖਸ਼ਿਸ਼ ਕਰਨ, ਝੂਠ ਦਾ ਰਾਹ ਤਿਆਗ ਕੇ ਸੱਚ ਦੇ ਰਾਹ ਤੇ ਗੁਰੂ ਦੀ ਕਿਰਪਾ ਸਦਕਾ ਚੱਲੀਏ, ਲੋਕ ਸਬਰੇ ਪਰਲੋਕ ਸੁਹੇਲਾ ਹੋ ਜਾਏ। ਮੈਂ ਇਹਨਾਂ ਅੱਖਰਾਂ ਨਾਲ ਸ਼ਬਦ ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਮੰਗਦਾ, ਚੂੰਕਿ ਸ਼ਬਦ ਗਹਿਰ ਗੰਭੀਰ ਹੈ, ਮਨਮੁੱਖੀ। ਅੱਜ ਸਾਡੀ ਮਨ ਦੀ ਆਪਣੀ ਮਤ ਨਾਲ ਬੇਨਤੀ ਕਰਾਂਗਾ, ਸ਼ਬਦ ਦੀ ਗਹਿਰਾਈ ਵਿੱਚ ਜਾਣਾ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਗੁਰੂ ਰਹਿਮਤ ਕਰਕੇ ਜਿੰਨਾ ਕੁ ਬੁਲਾ ਲੈਂਦੇ ਨੇ, ਕੁਛ ਕਹਿਣ ਦਾ ਹਿਆ ਕੀਤਾ ਜਾਂਦਾ। ਹੋਈਆਂ ਭੁੱਲਾਂ ਦੀ ਮੈਂ ਖਿਮਾ ਮੰਗਦੇ ਹਾਂ। ਕੋਟਾਨ ਕੋਟ ਧੰਨਵਾਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰਦੇ ਹਾਂ। ਹਾਰਦਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ ਜੀ ਤਿੰਨਾਂ ਦਾ ਧੰਨਵਾਦ ਕਰਦੇ ਹਾਂ, ਅਤੇ ਸਤਿਕਾਰਯੋਗ ਅਤਿ ਸਤਿਕਾਰਯੋਗ ਸਿੰਘ ਸਾਹਿਬ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤਿੰਨਾਂ ਦਾ ਧੰਨਵਾਦ ਕਰਦੇ ਹਾਂ। ਆਪਣੀਆਂ ਭੁੱਲਾਂ ਦੀ ਖਿਮਾ ਸਾਰੀਆਂ ਸੰਗਤਾਂ ਪਾਸੋਂ ਫਿਰ ਮੰਗ, ਸਾਰੀਆਂ ਸੰਗਤਾਂ ਦਾ ਹਾਰਦੇ ਧੰਨਵਾਦ ਕਰਦੇ ਹਾਂ। ਆਓ ਗੁਰਫਤਿਹ ਦੀ ਸਾਂਝ ਪ੍ਰਾਪਤ ਕਰਨ ਤੋਂ ਪਹਿਲਾਂ ਇੱਕ ਵਾਰੀ ਦੋ ਪੰਕਤੀਆਂ ਦਾ ਜਪ ਮੁੜ ਸ਼ਰਵਨ ਕਰੀਏ ਜੀ।
ਅਨ ਦਿਨ ਭਗਤ ਕਰੇ ਰੰਗ ਰਾਤੇ, ਨਾਨਕ ਸੱਚ ਸਮਾਏ, ਜਿਨੀ ਸੱਚੜਾ ਸੱਚ ਧਿਆਇਆ, ਹਉ ਤਿੰਨ ਕੈ ਲਾਗੋ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।